ਗਰੀਬ ਨਵਾਜ਼ ਪਾਤਸ਼ਾਹ ਜੀ ਕਿਸੇ ਡਰ ਥੱਲੇ ਨਹੀਂ ਆਏ, ਪੈ ਕਾਹੂ ਕਉ ਦੇਤ ਨਹਿ ਨਹਿ ਪੈ ਮਾਣਤ ਆਣ। ਅਨੇਕਾਂ ਤਸੀਹੇ ਖਿੜੇ ਮੱਥੇ ਸਹਾਰ ਲਏ ਹਨ। ਆਪਣੇ ਪੰਜ ਭੂਤਕ ਸਰੀਰ ਨੂੰ ਠੀਕਰਾ ਸਮਝਿਆ ਹੈ ਔਰ ਠੀਕਰਾ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਭੰਨਣਾ ਹੈ, ਇਹ ਨਿਸ਼ਚਾ ਕਰ ਲਿਆ ਹੈ। ਨਿਸ਼ਚੈ ਕਰ ਆਪਣੀ ਜੀਤ ਕਰੋ। ਨਿਸ਼ਚਾ ਹੀ ਜਿੱਤ ਕਰਾਉਂਦਾ, ਫਤਿਹ ਕਰਾਉਂਦਾ। ਮਹਾਰਾਜ ਨੇ ਨਿਸ਼ਚਾ ਕਰ ਲਿਆ ਵੀ ਇਹ ਸਰੀਰ ਦਾ ਠੀਕਰਾ ਦਿੱਲੀ ਦੇ ਪਾਤਸ਼ਾਹ ਔਰੰਗਜ਼ੇਬ ਦੇ ਸਿਰ ਭੰਨ ਕੇ ਸੱਚਖੰਡ ਨੂੰ ਜੋਤ ਵਿੱਚ ਜੋਤ ਰਲ ਜਾਣੀ ਹੈ, ਬ੍ਰਹਮ ਸਰੂਪ ਹੋ ਜਾਣਾ ਹੈ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੇ ਕਸ਼ਟਾਂ ਨੂੰ ਖਿੜੇ ਮੱਥੇ ਸਹਾਰ ਲਿਆ, ਪਿਆਰੇ ਗੁਰਸਿੱਖਾਂ ਦੀਆਂ ਸ਼ਹਾਦਤਾਂ ਅੱਖਾਂ ਨਾਲ ਵੇਖ ਲਈਆਂ, ਆਰਿਆਂ ਨਾਲ ਚਰਿੰਦੇ ਦੇਗਾਂ 'ਚ ਉਬਲਿੰਦੇ ਗੁਰੂ ਕੇ ਸਿੱਖ ਵੇਖੇ ਹਨ। ਪਰ ਪਾਤਸ਼ਾਹ ਟਸ ਤੋਂ ਮਸ ਨਹੀਂ ਹੋਏ, ਅਡੋਲ ਹਨ। ਐਸੀ ਅਡੋਲ ਅਵਸਥਾ ਵਿੱਚ ਜਦੋਂ ਜਵਾਬ ਦਿੱਤੇ ਹਨ, ਕਿਸੇ ਲਾਲਚ ਵਿੱਚ ਨਹੀਂ ਆਏ। ਔਰੰਗਜ਼ੇਬ ਨੇ ਬੜੇ ਬੜੇ ਵੱਡੇ ਲਾਲਚ, ਬੜੀਆਂ ਵੱਡੀਆਂ ਜਗੀਰਾਂ ਦੇ ਲਾਲਚ, ਹੂਰਾਂ ਦੇ ਲਾਲਚ, ਬੜੇ ਬੜੇ ਸੁੱਖ ਆਰਾਮਾਂ ਦੇ ਲਾਲਚ ਵਿਖਾਏ ਹਨ। ਮੇਰੇ ਪਾਤਸ਼ਾਹ ਕਿਸੇ ਲਾਲਚ ਵਿੱਚ ਨਹੀਂ ਆਏ। ਧਰਮ ਤੋਂ ਪਿਆਰੀ ਸੰਸਾਰ 'ਤੇ ਕੋਈ ਚੀਜ਼ ਨਹੀਂ ਹੈ। ਧਰਮ ਸਰਬ ਸੁਖ ਖਾਣ ਜਾਣ ਸਭ ਕੋ ਹਿਤਕਾਰੀ, ਧਰਮ ਤਰੇ ਬੁੱਧਿਮਾਨ ਨਿਰੰਤਰ ਚੀਤ ਮਝਾਰੀ, ਧਰਮ ਸ਼ਾਂਤ ਸੁਖ ਹੇਤ ਨਿਖਲ ਕਿਲ ਕਲਮਲ ਖੋਵਤ, ਤੀਨ ਦੇਵ ਕੇ ਦੇਸ਼ ਧਰਮ ਘਰ ਪ੍ਰਾਪਤ ਹੋਵਤ। ਧਰਮ ਸਾਰਿਆਂ ਸੁੱਖਾਂ ਦੀ ਖਾਣ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਹਨ। ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ, ਬਾਹੇ ਨਾ ਛੋੜੀਏ। ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਦਾ ਪ੍ਰਸੰਗ ਪ੍ਰੇਮ ਸਹਿਤ ਸਰਵਣ ਕਰੀਏ। ਮਨ ਬਿਰਤੀਆਂ ਚਾਂਦਨੀ ਚੌਂਕ ਵਿੱਚ ਲੈ ਚੱਲੀਏ, ਜਿੱਥੇ ਹਿੰਦੁਸਤਾਨ ਦੀ ਹਕੂਮਤ, ਔਰੰਗਜ਼ੇਬ ਬਾਦਸ਼ਾਹ, ਜ਼ਾਲਮ ਸਰਕਾਰਾਂ ਸਾਰੇ ਹੀ ਹੱਥ ਕੰਡੇ ਅਪਣਾ ਥੱਕ ਗਈਆਂ ਹਨ। ਹੁਣ ਮੇਰੇ ਪਾਤਸ਼ਾਹ ਲੀਲਾ ਰਚਾਉਣ ਲੱਗੇ ਹੈ। ਕਹਿੰਦੇ ਤੁਸੀਂ ਕਰਾਮਾਤ ਕਹਿੰਦੇ ਹੋ, ਕਰਾਮਾਤ ਕੀ ਹੁੰਦੀ ਹੈ? ਸਾਡੇ ਨਾਮ ਦੀ ਕਰਾਮਾਤ ਹੈ, ਤੇਗ ਬਹਾਦਰ ਸ਼ਬਦ ਦੀ ਕਰਾਮਾਤ ਹੈ। ਅਸੀਂ ਤੇਗ ਚਲਾਉਣੀ ਵੀ ਜਾਣਦੇ ਹਾਂ, ਅਸੀਂ ਤੇਗ ਸਹਾਰਨੀ ਵੀ ਜਾਣਦੇ ਹਾਂ। ਐਸੀ ਤੇਗ ਜਿਸ ਦੀ ਧਾਰਾ ਉੱਤੇ ਕੀੜੀ ਵੀ ਨਾ ਚੱਲ ਸਕੇ, ਐਸੀ ਫੌਲਾਦ ਦੀ ਬੇਸ਼ਕੀਮਤੀ ਤੇਗ ਕੱਢ ਕੇ ਉਹਦੇ ਉੱਤੇ ਕਾਗਜ਼ ਲਪੇਟ ਕੇ ਧਾਗਾ ਲਪੇਟ ਦਿੱਤਾ ਜਾਵੇ। ਹੋਏ ਸਭਿਦਿਅਕ ਬੜ ਬਲਵਾਨਾ, ਕੋਈ ਵਿਦਵਾਨ ਹੋਵੇ ਸ਼ਸਤਰ ਵਿੱਦਿਆ ਦਾ, ਉਹ ਭਰਵਾਂ ਵਾਰ ਕਰੇ ਅਤੇ ਉਹ ਕਾਗਜ਼ ਵੀ ਨਹੀਂ ਕੱਟਿਆ ਜਾਵੇਗਾ, ਉਹ ਧਾਗਾ ਵੀ ਨਹੀਂ ਕੱਟਿਆ ਜਾਵੇਗਾ। ਪਾਤਸ਼ਾਹ ਨੇ ਐਸਾ ਮਾਇਆ ਜਾਲ ਪਾਇਆ ਔਰੰਗਜ਼ੇਬ ਅਤੇ ਉਹਦੇ ਸਾਰੇ ਦਰਬਾਰੀ ਕਰਮਚਾਰੀ ਮਹਾਰਾਜ ਸੱਚੇ ਪਾਤਸ਼ਾਹ ਦੀ ਮਾਇਆ ਦੇ ਸਾਹਮਣੇ ਮੂਰਖ ਬਣ ਗਏ, ਉੱਲੂ ਬਣ ਗਏ। ਕਿਸੇ ਦੀ ਸੋਝੀ ਅਕਲ ਟਿਕਾਣੇ ਨਹੀਂ ਰਹੀ। ਇਹ ਹਜ਼ੂਰ ਸੱਚੇ ਪਾਤਸ਼ਾਹ ਆਪਣੀ ਲੀਲਾ ਆਪ ਹੀ ਰਚਾ ਰਹੇ ਨੇ। ਸਤਿਗੁਰਾਂ ਨੂੰ ਕੌਣ ਮਾਰ ਸਕਦਾ ਹੈ? ਉਹਦਾ ਆਪ ਸਭ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ, ਪਾਲਣ ਵਾਲੇ ਅਤੇ ਸੰਘਾਰਨ ਵਾਲੇ ਹਨ। ਸਤਿਗੁਰਾਂ 'ਤੇ ਕੋਈ ਵਾਰ ਨਹੀਂ ਕਰ ਸਕਦਾ, ਸਤਿਗੁਰਾਂ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਉਹਦਾ ਆਪ ਕਰਨ ਕਰਾਵਣ ਆਪੇ ਆਪ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਨੂੰ ਸੁਰਤੀ ਜੋੜੀਏ, ਪਿਆਰ ਸਹਿਤ ਆਖੀਏ, ਸਤਨਾਮ ਸ੍ਰੀ ਵਾਹੇ, ਸਤਨਾਮ ਸ੍ਰੀ ਵਾਹੇ।
ਵਾਹਿਗੁਰੂ ਜੀ ਦੋਹਰਾ ਟਲ ਨਿਠੁਰ ਸੰਦੇਹ ਬਿਨ ਕਹੇ ਵਾਕ ਨਿਰਧਾਰ।
ਨਿਰਣੇ ਕਰਕੇ ਬਚਨ ਕਰ ਦਿੱਤੇ ਹਨ, ਅਟਲ ਬਚਨ ਕੀਤੇ ਹਨ, ਸੰਦੇਹ ਤੋਂ ਬਿਨਾਂ, ਜਿਹਦੇ 'ਚ ਕੋਈ ਸ਼ੱਕ ਸੁਭਾ ਨਹੀਂ, ਕੋਈ ਡਰ ਨਹੀਂ, ਕੋਈ ਭੈ ਨਹੀਂ। ਸੱਚੇ ਪਾਤਸ਼ਾਹ ਨੇ ਇਹੋ ਜਿਹੇ ਕਰਾਰੇ ਬਚਨ ਕੀਤੇ ਹਨ, ਕਰੜੇ ਬਚਨ ਕੀਤੇ ਹਨ।
ਸੁਨ ਗੁਰ ਤੇ ਉਮਰ ਆਵ ਸੋ ਕੋ ਪਿਓ ਦੁਸ਼ਟ ਗਵਾਰ।
ਮਹਾਰਾਜ ਦੇ ਇਹ ਕਰੜੇ ਵੀਰ ਰਸ ਵਾਲੇ, ਜਾਹੋ ਜਲਾਲ ਵਾਲੇ ਬਚਨ ਸੁਣ ਕੇ, ਜਿਹੜਾ ਉਮਰਾਵ ਸੀ ਨਾ, ਜਿਹੜਾ ਔਰੰਗਜ਼ੇਬ ਨੇ ਭੇਜਿਆ ਸੀ ਗੁਰੂ ਸਾਹਿਬ 'ਤੇ ਦਬਾਅ ਪਾਉਣ ਵਾਸਤੇ, ਡਰਾ ਪਾਉਣ ਵਾਸਤੇ, ਲਾਲਚ ਵਿੱਚ ਲਿਆਉਣ ਵਾਸਤੇ, ਉਹ ਅੱਗ ਲੱਗ ਗਈ ਉਹਨੂੰ ਸੁਣ ਕੇ। ਸੜ ਬਣ ਗਿਆ।
ਚੌਪਈ ਸੰਗ ਮੁਲਾਨੇ ਬੈਨ ਬਖਾਨੇ,
ਔਰ ਮੁਲਾਣੇ ਨੂੰ ਕਹਿਣ ਲੱਗਾ,
ਕਹਿਓ ਸ਼ਾਹੂ ਕੋ ਨਾਹਨ ਮਾਨੇ।
ਦੇਖੋ ਮੁੱਲਾ ਜੀ, ਇਹ ਗੁਰੂ ਤੇਗ ਬਹਾਦਰ ਬਾਦਸ਼ਾਹ ਦਾ ਹੁਕਮ ਨਹੀਂ ਮੰਨ ਰਹੇ। ਬਾਦਸ਼ਾਹ ਇਹਨਾਂ ਵਾਸਤੇ ਕਿੰਨੀਆਂ ਔਫਰਾਂ ਕਰ ਰਹੇ ਨੇ, ਕਿੰਨੀਆਂ ਸਹੂਲਤਾਂ ਦੇਣ ਵਾਸਤੇ ਰਾਜੀ ਨੇ। ਇਹਨਾਂ ਦਾ ਰੁਤਬਾ ਬੜਾ ਉੱਚਾ ਬੁਲੰਦ ਕਰਨਾ ਚਾਹੁੰਦੇ ਨੇ, ਇਹਨਾਂ ਨੂੰ ਪੂਰੇ ਹਿੰਦੁਸਤਾਨ ਦਾ ਪੀਰ ਬਣਾਉਣਾ ਚਾਹੁੰਦੇ ਨੇ, ਪਰ ਇਹ ਬਾਦਸ਼ਾਹ ਦੀ ਗੱਲ ਨਹੀਂ ਮੰਨਦੇ।
ਲੋਹੇ ਪਿੰਜਰੇ ਮਹਿ ਪੀ ਪਾਇਓ,
ਇਹਨਾਂ ਨੂੰ ਤਸੀਹੇ ਵੀ ਬੜੇ ਦਿੱਤੇ ਹਨ, ਲੋਹੇ ਦੇ ਪਿੰਜਰੇ ਵਿੱਚ ਵੀ ਡੱਕਿਆ ਹੈ, ਲੋਹੇ ਦੇ ਪਿੰਜਰੇ 'ਚ ਬੰਦ ਕਰਕੇ ਇਹਨਾਂ ਨੂੰ ਤਸੀਹੇ ਕਸ਼ਟ ਦਿੱਤੇ ਹਨ।
ਨਹੀਂ ਤਰਾਸ ਕੁਛ ਮਨ ਮਹਿ ਲਿਆਇਓ,
ਪਰ ਇਹ ਪਤਾ ਨਹੀਂ ਕਿਸ ਮਿੱਟੀ ਦੇ ਹਨ, ਇਹਨਾਂ ਦੇ ਮਨ ਵਿੱਚ ਕੋਈ ਡਰ ਨਹੀਂ ਹੈ, ਭੈ ਨਹੀਂ ਹੈ, ਤਰਾਸ ਨਹੀਂ ਹੈ, ਕਿਸੇ ਦੁੱਖ ਦਲਿੱਦਰ ਦਾ ਪ੍ਰਭਾਵ ਨਹੀਂ ਹੈ, ਹਰ ਇੱਕ ਕਸ਼ਟ ਨੂੰ ਖਿੜੇ ਮੱਥੇ ਸਹਾਰ ਰਹੇ ਹਨ।
ਅਨੇਕ ਭਾਂਤ ਕੀ ਪਾਏ ਸਜਾਏ,
ਅਨੇਕਾਂ ਪ੍ਰਕਾਰ ਦੀਆਂ ਕਰੜੀਆਂ ਕਰੜੀਆਂ ਯਾਤਨਾਵਾਂ ਸਹਿ ਚੁੱਕੇ ਹਨ।
ਕਰ ਜਬਰੀ ਤੇ ਲਿਹੋ ਮਨਾਏ,
ਆਹੋ ਇਹਨੂੰ ਹੁਣ ਜ਼ਬਰਦਸਤੀ ਮਨਾਉਣਾ ਪੈਣਾ, ਇਹਨੂੰ ਹੁਣ ਜ਼ਬਰਦਸਤੀ ਇਹਦੇ ਧਰਮ ਦਾ ਹੁਣ ਨਾਸ ਕਰਨਾ ਪੈਣਾ ਹੈ।
ਸਮਝਾਇਓ ਕਿਮ ਸਮਝੈ ਨਾਹੀ,
ਇਹ ਸਮਝਾਇਆ ਸਮਝਣ ਵਾਲੇ ਨਹੀਂ ਹਨ।
ਆਵਨ ਜਾਨ ਨਿਫਲ ਇਨ ਪਾਹੀ,
ਇਹਨਾਂ ਕੋਲ ਆਉਣਾ ਜਾਣਾ ਸਿਰਖ ਪਾਣਾ ਬੇਅਰਥ ਹੈ, ਨਿਸਫਲ ਹੈ, ਇਹਨਾਂ ਉੱਤੇ ਸਾਡੀ ਗੱਲ ਦਾ ਕੋਈ ਅਸਰ ਨਹੀਂ ਪੈ ਰਿਹਾ, ਇਹ ਸਾਡੀ ਗੱਲ ਸਮਝ ਨਹੀਂ ਰਹੇ।
ਭਨੈ ਮੁਲਾ
ਸਾੜੇ ਗਏ ਨੇ, ਦੇਗਾਂ ਜੋ ਬਾਲੇ ਗਏ ਨੇ, ਇਹ ਵੀ ਉਸੇ ਤਰ੍ਹਾਂ ਹੀ ਮਾਰੇ ਜਾਣਗੇ।
ਉਤ ਹਜ਼ਰਤ ਕੋ ਹੱਠ ਨਹਿ ਟਰੈ,
ਉਧਰ ਬਾਦਸ਼ਾਹ ਦੀ ਜਿੱਦ ਹੈ, ਔਰੰਗਜ਼ੇਬ ਦਾ ਹੱਠ ਹੈ ਵੀ ਮੈਂ ਇਹਨਾਂ ਨੂੰ ਮੁਸਲਮਾਨ ਬਣਾਉਣਾ ਹੈ, ਇਹਨਾਂ ਨੂੰ ਇਸਲਾਮ ਦੇ ਦਾਇਰੇ 'ਚ ਲੈ ਕੇ ਆਉਣਾ, ਬਾਦਸ਼ਾਹ ਨੇ ਵੀ ਇਸ ਤੋਂ ਘੱਟ ਨਹੀਂ ਮੰਨਣਾ।
ਇਹ ਤੇ ਕਸਮ ਹੀ ਹੱਠ ਕੋ ਧਰੈ,
ਤੇ ਇੱਧਰ ਇੱਕੋ ਜਿਹਾ ਹੱਠ ਫੜੀ ਬੈਠੇ ਹਨ ਵੀ ਅਸੀਂ ਮਰ ਤਾਂ ਜਾਵਾਂਗੇ ਪਰ ਆਪਣਾ ਧਰਮ ਨਹੀਂ ਛੱਡਾਂਗੇ।
ਦੋਨੋ ਕਹਿ ਗਮਨੇ ਢਿੱਗ ਸ਼ਾਹੂ,
ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਖੜ ਕੇ ਕਾਜੀ ਮੁਲਾਣੇ ਨੇ ਦੋ ਚਾਰ ਗੱਲਾਂ ਕਹੀਆਂ ਅਤੇ ਫਿਰ ਦੋਵੇਂ ਬਾਦਸ਼ਾਹ ਦੇ ਕੋਲ ਚਲੇ ਗਏ।
ਸਕਲ ਪ੍ਰਸੰਗ ਭਨਿਓ ਤਿਸ ਪਾਹੂ,
ਜਾ ਕੇ ਔਰੰਗੇ ਦੇ ਕੋਲ ਸਾਰੀ ਵਾਰਤਾ ਸੁਣਾਈ, ਜੋ ਜੋ ਬਚਨ ਇਹਨਾਂ ਨੇ ਮਹਾਰਾਜ ਨੂੰ ਕਹੇ ਸਨ ਉਹ ਵੀ ਦੱਸੇ, ਉਹਦਾ ਬਾਦਸ਼ਾਹ ਦੀ ਸਲਾਹ ਨਾਲ ਹੀ ਕਹੇ ਸਨ ਅਤੇ ਉਹਨਾਂ ਦਾ ਜੋ ਜਵਾਬ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤਾ ਬੜੇ ਕਰੜੇ ਸ਼ਬਦਾਂ ਵਿੱਚ, ਬੜੇ ਜਾਹੋ ਜਲਾਲ ਵਿੱਚ, ਉਹ ਬਚਨ ਵੀ ਬਾਦਸ਼ਾਹ ਦੇ ਕੰਨਾਂ 'ਚ ਪਾਏ ਹਨ।
ਜਿਉਂ ਹੂੰ ਨਹਿ ਮਾਨੈ ਕੁਛ ਕਹਿਓ,
ਹੇ ਬਾਦਸ਼ਾਹ, ਗੁਰੂ ਤੇਗ ਬਹਾਦਰ ਕਿਸੇ ਦਾ ਕਿਹਾ ਨਹੀਂ ਮੰਨਦੇ, ਕਿਸੇ ਦੇ ਸਮਝਾਇਆ ਨਹੀਂ ਸਮਝਦੇ।
ਕੈਦ ਕਸ਼ਟ ਤੇ ਤਰਾਸ ਨਾ ਲਹਿਓ,
ਵੱਡੇ ਵੱਡੇ ਤਸੀਹੇ ਦਿੱਤੇ ਗਏ ਹਨ, ਕੈਦ ਵਿੱਚ ਰੱਖਿਆ ਗਿਆ, ਭੁੱਖੇ ਤਿਹਾਏ ਰੱਖਿਆ ਗਿਆ, ਪਿੰਜਰੇ 'ਚ ਪਾ ਪਾ ਕੇ ਰੱਖਿਆ ਗਿਆ, ਉਹਦੇ ਸਿੱਖਾਂ ਨੂੰ ਸਾਹਮਣੇ ਤਸੀਹੇ ਦੇ ਦੇ ਕੇ ਕੋਹ ਕੋਹ ਕੇ ਮਾਰਿਆ ਗਿਆ ਹੈ, ਪਰ ਫਿਰ ਵੀ ਗੁਰੂ ਦੇ ਮੱਥੇ ਉੱਤੇ ਕੋਈ ਸਿਕਨ ਨਹੀਂ ਹੈ, ਗੁਰੂ ਦੇ ਮੱਥੇ 'ਤੇ ਉਦਾਸੀ ਨਹੀਂ ਹੈ, ਡਰ ਨਹੀਂ ਹੈ, ਉਹਦਾ ਮੱਥਾ ਉਸੇ ਤਰ੍ਹਾਂ ਦਗਦਗ ਕਰਦਾ ਹੈ, ਜਾਹੋ ਜਲਾਲ ਝਲਕਦਾ ਹੈ।
ਮੁਦਤ ਮਨਿੰਦ ਬਦਨ ਜਿਨ ਕੇਰਾ,
ਉਹਨਾਂ ਦਾ ਚਿਹਰਾ ਇਉਂ ਹੈ ਜਿਵੇਂ ਖੁਸ਼ੀ ਦੇ ਵਿੱਚ ਬੈਠੇ ਹੋਣ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ, ਐਸੀ ਅਵਸਥਾ ਦੇ ਵਿੱਚ ਹਨ।
ਹਮ ਸਮਝਾਏ ਰਹੇ ਬਹੁ ਤੇਰਾ,
ਅਸੀਂ ਬਾਦਸ਼ਾਹ ਨੂੰ ਬੜਾ ਸਮਝਾਇਆ ਹੈ, ਬੜੀਆਂ ਦਲੀਲਾਂ ਦਿੱਤੀਆਂ ਹਨ, ਬੜੇ ਡਰਾਵੇ ਦਿੱਤੇ ਹਨ, ਬੜੇ ਲਾਲਚ ਦਿੱਤੇ ਹਨ।
ਸੁਣ ਬੋਲਿਓ ਮੂਰਖ ਚਬਗੱਤਾ,
ਪਰ ਗੁਰੂ ਤੇ ਕੋਈ ਅਸਰ ਨਹੀਂ ਹੋਇਆ, ਗੁਰੂ ਟਸ ਤੋਂ ਮਸ ਨਹੀਂ ਹੋਇਆ। ਇਹ ਗੱਲ ਸੁਣ ਕੇ ਮੂਰਖ ਔਰੰਗਾ ਚੁਗੱਤਾ ਬੋਲਿਆ,
ਜੇ ਅਸ ਧਰਮ ਵਿਖੈ ਦਿੜ ਰੱਤਾ।
ਔਰੰਗਜ਼ੇਬ ਕਹਿਣ ਲੱਗਾ, ਜੇ ਗੁਰੂ ਤੇਗ ਬਹਾਦਰ ਆਪਣੇ ਧਰਮ 'ਚ ਇੰਨਾ ਪੱਕਾ ਹੈ,
ਤੇਗ ਬਹਾਦਰ ਨਾਮ ਧਰਾਇਓ,
ਆਪਣਾ ਨਾਮ ਉਹਨੇ ਤੇਗ ਬਹਾਦਰ ਕਿਉਂ ਰਖਾਇਆ ਹੈ,
ਕੌਣ ਮਾਇਨਾ ਜਾਂ ਮਹਿ ਪਾਇਓ,
ਇਹ ਤੇਗ ਬਹਾਦਰ ਦਾ ਕਿਹੜਾ ਅਰਥ ਹੈ, ਕੀ ਮਾਇਨਾ ਹੈ? ਕਿਉਂਕਿ ਸਾਧ ਸੰਗਤ ਜੀ, ਦਸ ਪਾਤਸ਼ਾਹੀਆਂ ਵਿੱਚੋਂ ਬਾਕੀ ਗੁਰੂ ਸਾਹਿਬਾਂ ਦੇ ਜਿਹੜੇ ਨਾਮ ਹਨ ਦਸਵੇਂ ਪਾਤਸ਼ਾਹ ਤੱਕ, ਉਹ ਸੰਸਕ੍ਰਿਤ ਭਾਸ਼ਾ ਦੇ ਮੂਲ ਨਿਕਾਸ ਵਿੱਚੋਂ ਆਉਂਦੇ ਹਨ। ਇੱਕ ਤੇਗ ਔਰ ਬਹਾਦਰ, ਇਹ ਦੋ ਵਰਡ ਜਿਹੜੇ ਹਨ ਇਹ ਅਰਬੀ ਭਾਸ਼ਾ 'ਚੋਂ ਆਉਂਦੇ ਹਨ। ਔਰੰਗਜ਼ੇਬ ਕਹਿੰਦਾ ਵੀ ਤੇਗ ਬਹਾਦਰ ਜਿਹੜਾ ਸ਼ਬਦ ਹੈ ਇਹਦਾ ਗੁਰੂ ਤੇਗ ਬਹਾਦਰ ਨੇ ਆਪਣੇ ਨਾਮ ਨਾਲ ਜੋੜਿਆ, ਉਹਨਾਂ ਦਾ ਨਾਮ ਤੇਗ ਬਹਾਦਰ ਹੈ। ਕੀ ਅਰਥ ਬਣਦਾ ਹੈ?
ਹਿੰਦਨ ਕੇ ਗੁਰ ਪੂਜ ਕਹਾਵੋ,
ਆਪਣੇ ਆਪ ਨੂੰ ਹਿੰਦੂਆਂ ਦੇ ਪੀਰ ਸਦਾਂਦੇ, ਹਿੰਦੂਆਂ ਦੇ ਗੁਰੂ ਪੂਜਨੀਕ, ਲੱਖਾਂ ਕਰੋੜਾਂ ਹਿੰਦੂ ਆ ਕੇ ਮੱਥਾ ਟੇਕਦੇ ਹਨ।
ਨਾਮ ਵਿਅਰਥ ਨਹੀਂ ਰਖਵਾਵੋ,
ਤੇ ਨਾ ਅਰਬੀ ਭਾਸ਼ਾ ਦਾ ਰਖਾਇਆ ਹੋਇਆ ਹਿੰਦੂਆਂ ਦੇ ਪੀਰ ਹੋ ਕੇ, ਤੇ ਨਾ ਮੁਸਲਮਾਨੀ ਬੋਲੀਆਂ ਦਾ। ਤੇਗ ਬਹਾਦਰ ਆਪਣੇ ਆਪ ਨੂੰ ਮੱਥਾ ਟਿਕਾਉਂਦੇ ਹੋ, ਗੁਰੂ ਬਣਦੇ ਹੋ, ਸੱਚੇ ਪਾਤਸ਼ਾਹ ਕਹਾਉਂਦੇ ਹੋ।
ਸੋ ਬਹਾਦਰੀ ਕਿਮ ਹਮ ਜਾਣਾ,
ਤੁਸੀਂ ਤੇਗ ਦੀ ਕਿਹੜੀ ਬਹਾਦਰੀ ਕਰ ਸਕਦੇ ਹੋ? ਕਿਹੜੀ ਤੇਗ ਦੀ ਬਹਾਦਰੀ ਕੀਤੀ ਹੈ? ਜਰਾ ਅਸੀਂ ਵੀ ਤਾਂ ਜਾਣੀਏ, ਸਾਨੂੰ ਵੀ ਤਾਂ ਪਤਾ ਲੱਗੇ ਵੀ ਕਿਹੜੀ ਤੇਗ ਮਾਰੀ ਹੈ।
ਤੇਗ ਬਹਾਦਰ ਜਗਤ ਬਖਾਨਾ,
ਸਭ ਦੁਨੀਆਂ ਕਹਿੰਦੀ ਹੈ ਤੇਗ ਬਹਾਦਰ, ਤੇਗ ਬਹਾਦਰ ਨਾਂ ਉਹਨਾਂ ਦਾ ਪ੍ਰਸਿੱਧ ਹੈ ਤੇਗ ਬਹਾਦਰ, ਪਰ ਤੇਗ ਬਹਾਦਰੀ ਦਾ ਕੋਈ ਕਿੱਸਾ, ਕੋਈ ਸਾਕਾ, ਕੋਈ ਇਤਿਹਾਸ, ਕੋਈ ਉਹਨਾਂ ਨੇ ਮਾਰਕਾ ਮਾਰਿਆ ਹੈ ਤੇਗ ਦਾ ਤਾਂ ਉਹ ਵੀ ਪਤਾ ਲੱਗੇ।
ਪੂਜ ਹੋ ਜਾਏ ਬਤਾਵਹਿ ਸੋਏ,
ਮੁੱਲਾਂ ਨੂੰ ਤੇ ਉਸ ਅਫਸਰ ਨੂੰ ਬਾਦਸ਼ਾਹ ਕਹਿਣ ਲੱਗਾ, ਜਾਓ ਗੁਰੂ ਤੇਗ ਬਹਾਦਰ ਨੂੰ ਪੁੱਛ ਕੇ ਆਓ, ਤੁਹਾਡਾ ਨਾਮ ਤੇਗ ਬਹਾਦਰ ਹੈ, ਇਹਦੇ ਮਾਇਨੇ ਕੀ ਹਨ?
ਨਾਹੇ ਤਾਂ ਬੜ ਸਜਾਏ ਅਬ ਹੋਏ,
ਨਹੀਂ ਤਾਂ ਬੜੀ ਵੱਡੀ ਸਜ਼ਾ ਮਿਲੇਗੀ, ਬੜਾ ਭਾਰੀ ਕਸ਼ਟ ਦੇਵਾਂਗੇ। ਜਿਵੇਂ ਤੁਹਾਡੇ ਸਿੱਖਾਂ ਨੂੰ ਤਸੀਹੇ ਦੇ ਦੇ ਕੇ ਮਾਰਿਆ, ਕੋਹ ਕੋਹ ਕੇ ਮਾਰਿਆ, ਚੀਰ ਚੀਰ ਕੇ ਮਾਰਿਆ, ਏਦਾਂ ਦੁੱਖ ਦੇਵਾਂਗੇ।
ਬਹੁਰ ਪਠੇ ਦੋਨੋਂ ਚੱਲ ਆਏ,
ਕਹਿੰਦੇ ਉਹ ਮੁਲਾਣਾ ਤੇ ਉਮਰਾਵ ਦੋਵੇਂ ਆ ਗਏ ਸਤਿਗੁਰੂ ਜੀ ਦੇ ਪਾਸ।
ਨਾਮ ਮਾਏ ਨਾ ਦੇਹੋ ਬਤਾਏ,
ਇਹ ਗੁਰੂ ਜੀ ਬਾਦਸ਼ਾਹ ਜਾਂ ਬਿਨਾਂ ਔਰੰਗਜ਼ੇਬ ਨੇ ਪੁੱਛਿਆ ਹੈ ਕਿ ਤੁਹਾਡੇ ਨਾਮ ਦੇ ਮਾਇਨੇ ਕੀ ਹਨ, ਤੇਗ ਬਹਾਦਰ ਸ਼ਬਦ ਦੇ ਅਰਥ ਕੀ ਹਨ?
ਰੱਖਿਓ ਕੌਣ ਹੇਤ ਕਰ ਨਾਮੋ,
ਤੁਹਾਡੇ ਮਾਂ ਬਾਪ ਨੇ ਨਾਂ ਰੱਖਿਆ ਜਾਂ ਤੁਸੀਂ ਆਪ ਇਹ ਨਾਮ ਪਸੰਦ ਕਰਕੇ ਰੱਖਿਆ, ਕਿਸ ਕਾਰਨ ਕਰਕੇ ਇਹ ਨਾਮ ਰੱਖਿਆ ਹੈ?
ਪੂਜਤ ਸ਼ਾਹੋ ਭਇਓ ਰਿਸ ਧਾਮੋ,
ਬਾਦਸ਼ਾਹ ਬੜੇ ਗੁੱਸੇ ਵਿੱਚ ਇਹ ਤੁਹਾਥੋਂ ਪੁੱਛ ਰਿਹਾ ਹੈ।
ਸੁਣ ਸਤਿਗੁਰ ਬੋਲੇ ਮਤ ਧੀਰ,
ਮਤ ਧੀਰ, ਆਹਾ ਸਾਧ ਸੰਗਤ ਜੀ, ਮਤ ਦੀ ਧੀਰ ਜੀ ਨਹੀਂ ਆਉਂਦੀ ਸਾਨੂੰ, ਤਾਂ ਹੀ ਤਾਂ ਅਸੀਂ ਦਿਨ ਰਾਤ ਭਟਕਦੇ ਰਹਿੰਦੇ ਹਾਂ। ਜਿਹਦੀ ਮਤ ਧੀਰਜ ਵਿੱਚ ਆ ਜਾਵੇ, ਸਹਿਜ ਵਿੱਚ ਆ ਜਾਵੇ, ਟਿਕਾਅ ਵਿੱਚ ਆ ਜਾਵੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਤ ਧੀਰ ਇਸ ਤਰ੍ਹਾਂ ਬੋਲੇ ਹਨ।
ਨਾਮ ਰੂਪ ਇਹ ਧਰਮ ਸਰੀਰ,
ਮਹਾਰਾਜ ਕਹਿੰਦੇ ਜਿਹੜਾ ਨਾਮ ਹੈ ਔਰ ਰੂਪ ਹੈ ਨਾ, ਇਹ ਸਰੀਰ ਦਾ ਧਰਮ ਹੈ। ਸਰੀਰ ਦਾ ਹੀ ਨਾਮ ਰੱਖੋਗੇ, ਆਕਾਰ ਹੋਏਗਾ ਕਿਸੇ ਚੀਜ਼ ਦਾ, ਭਾਵੇਂ ਉਹ ਮਿੱਟੀ ਹੈ, ਭਾਵੇਂ ਉਹ ਸੋਨਾ ਹੈ, ਭਾਵੇਂ ਉਹ ਲੋਹਾ ਹੈ, ਭਾਵੇਂ ਉਹ ਕੱਪੜਾ ਹੈ, ਭਾਵੇਂ ਕੋਈ ਪਸ਼ੂ ਹੈ, ਭਾਵੇਂ ਪੰਛੀ ਹੈ, ਕੋਈ ਵਜੂਦ ਹੋਏਗਾ ਉਹਦਾ ਨਾਮ ਹੋਏਗਾ। ਜਿਹਦਾ ਵਜੂਦ ਕੋਈ ਨਹੀਂ ਉਹਦਾ ਨਾਂ ਕੋਈ ਨਹੀਂ, ਆਖੋ ਵਾਹਿਗੁਰੂ। ਆਕਾਰ ਦਾ ਨਾਮ ਰੱਖੋਗੇ ਨਾ ਤੁਸੀਂ, ਆਕਾਰ ਤੋਂ ਪਰੇ ਜੋ ਹੈ ਉਹਦਾ ਕੀ ਨਾਂ ਰੱਖੋਗੇ, ਉਹਦਾ ਕੀ ਨਾਂ ਰੱਖੋਗੇ? ਹਾਂਜੀ,
ਇਸ ਮੈਂ ਕਾਰਨ ਰੱਖਿਓ ਜੋਏ,
ਬਾਕੀ ਇੰਨੀ ਡੂੰਘੀ ਗੱਲ ਤੈਨੂੰ ਸਮਝਾਉਣੀ ਭੈਂਸ ਅੱਗੇ ਬੀਨ ਵਜਾਉਣੀ। ਮਹਾਰਾਜ ਕਹਿੰਦੇ ਜਿਹੜਾ ਅਸੀਂ ਤੈਨੂੰ ਮੋਟਾ ਜਿਹਾ ਅਰਥ ਸਮਝਾ ਦਿੰਦੇ, ਜਿਹੜਾ ਕਾਰਨ ਰੱਖਿਆ ਹੈ,
ਨਿਰਣਾ ਕਰ ਭਖ ਹੈ ਸੁਣ ਸੋਏ,
ਉਹ ਦੱਸ ਦਿੰਦੇ ਆ ਜੇ ਨਿਰਣਾ ਕਰਕੇ ਤੈਨੂੰ ਸਮਝਾ ਦਿੰਦੇ ਆ।
ਤੇਗ ਪੁਲਾਦੀ ਆਦ ਹਲੱਬੀ,
ਕਹਿੰਦੇ ਹਲਬ ਦੇਸ਼ ਦੀ ਬਣੀ ਹੋਈ ਹਲੱਬੀ, ਜਾਂ ਜੁਨਬ ਦੇਸ਼ ਦੀ ਬਣੀ ਜੁਨੱਬੀ, ਜਾਂ ਕਿਸੇ ਬੜੇ ਵਧੀਆ ਮੁਲਕ ਦੀ ਤਲਵਾਰ ਫੁਲਾਦ ਦੀ ਹੋਵੇ। ਸਕੇਲਾ, ਫੁਲਾਦ, ਸਪਾਤ, ਲੋਹੇ ਕਈ ਕਿਸਮ ਦੇ ਹੁੰਦੇ ਸਾਧ ਸੰਗਤ ਜੀ, ਪਰ ਫੁਲਾਦ ਬਹੁਤ ਕਰੜਾ ਲੋਹਾ, ਬਹੁਤ ਸੁੰਦਰ, ਚੰਗੀ ਜੰਗੀ ਤਲਵਾਰਾਂ ਬਣਾਉਣ ਵਾਲਾ ਲੋਹਾ ਹੁੰਦਾ। ਫੁਲਾਦ ਦੀ ਤਲਵਾਰ ਹੋਵੇ,
ਜਾਤ ਅਨੇਕਨ ਕੇਰ ਜੁਨੱਬੀ,
ਜਾਂ ਜੁਨੱਬੀ ਹੋਵੇ, ਜਾਂ ਸਰੋਹੀ ਹੋਵੇ, ਸਰੋਹ ਦੇਸ਼ ਦੀ ਬਣੀ, ਜਾਂ ਗੁਜਰਾਤ ਸ਼ਹਿਰ ਦੀ ਬਣੀ ਗੁਜਰਾਤੀ ਹੋਵੇ, ਜਾਂ ਕੋਈ ਹੋਰ ਕਿਸਮ ਦੀ ਵਧੀਆ ਤਲਵਾਰ ਹੋਵੇ ਕਿਸੇ ਮੁਲਕ ਦੀ,
ਕੈਸੀ ਤੀਖਣ ਹੋਏ ਬਣਾਈ,
ਉਹ ਤੇਗ ਇੰਨੀ ਤੀਖੀ ਹੋਵੇ, ਉਹਦੀ ਧਾਰ ਇੰਨੀ ਵਧੀਆ ਬਣੀ ਹੋਵੇ,
ਅਤ ਸੂਖਮ ਧਾਰਾ ਸੁਧਰਾਈ,
ਉਹਦੀ ਧਾਰਾ ਨੂੰ ਸੂਖਮ ਬਰੀਕ ਧਾਰ ਲੱਗੀ ਹੋਵੇ, ਸੂਖਮ ਧਾਰ ਲੱਗੀ ਹੋਵੇ,
ਅਗਰ ਤਾਹੇ ਕਹਿ ਕਾਗਦ ਧਰ ਕੇ,
ਉਹਦੇ ਉੱਤੇ ਕਾਗਜ਼ ਰੱਖਿਆ ਜਾਵੇ, ਕਾਗਜ਼ ਰੱਖ ਕੇ ਧਾਰ ਦੇ ਉੱਪਰ ਵਲੇਟ ਕੇ,
ਕੱਚੇ ਧਾਗੇ ਸੋ ਬੰਦ ਕਰਕੇ,
ਕੱਚੇ ਧਾਗੇ ਨਾਲ ਉੱਤੇ ਉਹਨੂੰ ਬੰਨ ਦਿੱਤਾ ਜਾਵੇ, ਕਾਗਜ਼ ਲਪੇਟ ਕੇ ਤਲਵਾਰ ਨੰਗੀ ਦੇ ਉੱਤੇ ਮਿਆਨ ਤੋਂ ਉਤਾਰ ਕੇ, ਮਿਆਨ ਤੋਂ ਬਿਨਾਂ ਨੰਗੀ ਤੇਗ ਤੇ ਕਾਗਜ਼ ਲਪੇਟਿਆ ਜਾਵੇ ਤੇ ਕੱਚੇ ਧਾਗੇ ਨਾਲ ਬੰਨ ਦਿੱਤਾ ਜਾਵੇ।
ਹੋਏ ਸਵਿਦਿਅਕ ਬੜ ਬਲਵਾਰਾ,
ਔਰ ਕੋਈ ਸਵਿਦਿਅਕ ਹੋਵੇ, ਯਾਨੀ ਵਾਰ ਕਰਨ ਦਾ ਉਹਨੂੰ ਗੁਣ ਹੋਵੇ, ਕੋਈ ਸੂਰਮਾ ਬਲ ਵਾਲਾ ਜੋਧਾ ਜਿਹਦੇ ਡੌਲਿਆਂ ਚ ਬਲ ਹੋਵੇ, ਜਾਨ ਹੋਵੇ,
ਹਮਰੇ ਤਨ ਪਰ ਕਰੇ ਪ੍ਰਹਾਰਾ,
ਤੇ ਉਹ ਸਾਡੇ ਸਰੀਰ ਤੇ, ਸਾਡੀ ਧੌਣ ਤੇ, ਸਾਡੀ ਗਰਦਨ ਤੇ ਤਲਵਾਰ ਦਾ ਭਰਵਾਂ ਵਾਰ ਕਰੇ।
ਅਪਰ ਵਾਰ ਤਾਂ ਕਹੀਏ ਕਾਂ ਤੇ,
ਮਹਾਰਾਜ ਕਹਿੰਦੇ ਬਾਕੀ ਗੱਲ ਕਹਿਣ ਦੀ ਗੱਲ ਕੋਈ ਨਹੀਂ,
ਕਾਗਦ ਪੀ ਨਾ ਸਕੇ ਛਿਦ ਤਾਂ ਤੇ,
ਉਹ ਐਡਾ ਤਿੱਖੀ ਤੇਗ ਧਾਰ ਤੇ ਬਲਵਾਨ ਬੰਦੇ ਦਾ ਵਕੀਤਾ ਹੋਇਆ ਵਾਰ, ਸਾਰਾ ਜ਼ੋਰ ਲੱਗਣ ਤੋਂ ਬਾਵਜੂਦ ਵੀ ਉਹ ਜਿਹੜਾ ਕਾਗਜ਼ ਉੱਤੇ ਲਪੇਟਿਆ ਹੋਏਗਾ ਉਹ ਵੀ ਨਹੀਂ ਕੱਟਿਆ ਜਾਏਗਾ।
ਇਹ ਅਜਮਤ ਹੈ ਨਾਮ ਹਮਾਰੇ,
ਇਹ ਸਾਡੇ ਨਾਮ ਦੀ ਕਰਾਮਾਤ ਹੈ, ਸਾਡੇ ਨਾਮ ਦੀ ਅਜਮਤ ਹੈ ਜੇ ਵੇਖਣੀ ਹੈ ਤਾਂ। ਹੁਣ ਸਾਧ ਸੰਗਤ ਜੀ, ਕਈ ਬੰਦੇ ਹੁੰਦੇ ਆ ਉਹ ਸਵਾਲ ਤਾਂ ਕਰ ਦਿੰਦੇ, ਉਹਨਾਂ ਨੂੰ ਜਵਾਬ ਜਿੱਦਾਂ ਦੀ ਉਹਨਾਂ ਦੀ ਬੁੱਧੀ ਹੋਵੇ ਉਦਾਂ ਦਾ ਦੇਣਾ ਪੈਂਦਾ। ਆਖੋ ਸਤਨਾਮ, ਜੇ ਮਹਾਰਾਜੇ ਦੇ ਰੂਹਾਨੀ ਅਰਥ ਦੱਸਦੇ ਤੇ ਉਹ ਔਰੰਗਜ਼ੇਬ ਨੂੰ ਕਿਹੜਾ ਸਮਝ ਆਉਣੇ ਸੀ, ਤੇ ਉਹਦੇ ਮੱਝ ਅੱਗੇ ਬੀਨ ਵਜਾਈ ਜੋ, ਭਾਵੇਂ 100 ਸਾਲ ਵਜਾਈ ਜੋ, ਉਹਨੂੰ ਕੀ ਪਤਾ ਕਿਹੜਾ ਰਾਗ ਲੱਗਾ। ਇਸ ਕਰਕੇ ਮਹਾਰਾਜ ਨੇ ਉਹਨੂੰ ਜਿਹੋ ਜਿਹਾ ਸੀ ਨਾ ਉਹੋ ਜਿਹੀ ਚਪੇੜ ਮਾਰੀ ਹੈ, ਕਹਿੰਦੇ ਵੇਖਣੀ ਸਾਡੇ ਨਾਂ ਦੀ ਕਰਾਮਾਤ, ਤੇਗ ਦੇ ਉੱਤੇ ਕਾਗਜ਼ ਲਪੇਟ ਕੇ, ਕੱਚਾ ਧਾਗਾ ਲਪੇਟ ਕੇ ਭਰਵਾਂ ਵਾਰ ਕੋਈ ਸੂਰਮਾ ਕਰੇ ਤੇ ਕਾਗਜ਼ ਵੀ ਨਹੀਂ ਕੱਟਿਆ ਜਾਏਗਾ।
ਤੋ ਅਜਮਾਇਸ਼ ਕਰ ਲਿਓ ਦੇਖ,
ਤੇ ਜੇ ਤੈਨੂੰ ਇੱਕ ਅਜਮਾਇਸ਼ ਕਰਨ ਦਾ ਸ਼ੌਂਕ ਹੈ ਤੇ ਕਰਕੇ ਵੇਖ ਲੈ।
ਕਹੇ ਸਾਚ ਸੋ ਲਿਓ ਪਰੇਖ,
ਆ ਜਿਹੜਾ ਅਸੀਂ ਬਚਨ ਕਿਹਾ ਸੱਚਾ ਇਹਨੂੰ ਪਰਖ ਲੈ।
ਇਹ ਜਬ ਉੱਤਰ ਗੁਰੂ ਪ੍ਰਕਾਸ਼ਾ,
ਜਦੋਂ ਇਹ ਜਵਾਬ ਸ੍ਰੀ ਸਤਿਗੁਰੂ ਜੀ ਨੇ ਦਿੱਤਾ,
ਚਪਲਤ ਗਏ ਸ਼ਾਹੋ ਕੇ ਪਾਸਾ,
ਬੜੀ ਕਾਹਲੀ ਦੇ ਨਾਲ ਬਾਦਸ਼ਾਹ ਕੋਲ ਗਏ ਹਨ।
ਕਰਾਮਾਤ ਪਹਿਲੇ ਨਹਿ ਮਾਨਤ,
ਪਹਿਲਾਂ ਤੇ ਔਰੰਗਜ਼ੇਬ ਜਿਹੜਾ ਸੋਚਦਾ ਹੈ ਵੀ ਪਹਿਲਾਂ ਤਾਂ ਗੁਰੂ ਤੇਗ ਬਹਾਦਰ ਜੀ ਕਰਾਮਾਤ ਦਿਖਾਉਣ ਨੂੰ ਮੰਨਦੇ ਨਹੀਂ ਸੀ, ਪਹਿਲਾਂ ਤੇ ਕਹਿੰਦੇ ਸੀ ਅਸੀਂ ਕਰਾਮਾਤ ਦਿਖਾਉਣੀ ਨਹੀਂ, ਕਰਾਮਾਤ ਤਾਂ ਕਹਿਰ ਹੁੰਦੀ ਹੈ, ਤੇ ਹੁਣ ਇਹ ਆਪਣੇ ਨਾਮ ਦੀ ਕਰਾਮਾਤ ਦਿਖਾਉਣ ਨੂੰ ਰਾਜੀ ਹੋ ਗਏ ਹਨ।
ਆਪਣਾ ਨਾਮ ਪਰ ਅਭੈ ਬਖਾਨਤ,
ਪਹਿਲਾਂ ਤੇ ਕਹਿੰਦੇ ਸੀ ਵੀ ਜਿਹੜੀ ਕਰਾਮਾਤ ਹੈ ਇਹ ਕਹਿਰ ਹੁੰਦੀ ਹੈ, ਖੁਦਾ ਦੇ ਬੰਦੇ ਨਹੀਂ ਵਿਖਾਉਂਦੇ, ਭਾਣੇ ਵਿੱਚ ਰਹਿੰਦੇ ਹਨ, ਤੇ ਹੁਣ ਆਪਣੇ ਨਾਂ ਤੇ ਗੱਲ ਆ ਗਈ ਹੈ ਤੇ ਕਰਾਮਾਤ ਦਿਖਾਉਣ ਨੂੰ ਮੰਨ ਗਏ ਨੇ।
ਕਹੇ ਸੋ ਦੇਖ ਲਿਓ ਅਜ਼ਮਾਏ,
ਆ ਕਹਿੰਦੇ ਚਲੋ ਆਪਣਾ ਕੀ ਜਾਂਦਾ, ਜੇ ਗੁਰੂ ਜੀ ਕਹਿੰਦੇ ਨੇ ਤੇ ਵੇਖ ਲੈਂਦੇ ਹਾਂ, ਇਹ ਵੀ ਤਜਰਬਾ ਕਰ ਲੈਂਦੇ ਹਾਂ ਜਿਹੜਾ ਉਹਨਾਂ ਨੇ ਕਿਹਾ ਵੀ ਮੇਰੇ ਗਰਦਨ ਦੇ ਉੱਤੇ ਭਰਵਾਂ ਵਾਰ ਤਲਵਾਰ ਦਾ ਕੋਈ ਕਰੇ ਤੇ ਉਹਦੇ ਉੱਤੇ ਤਲਵਾਰ ਦੇ ਪਹਿਲਾਂ ਕਾਗਜ਼ ਤੇ ਕੱਚਾ ਧਾਗਾ ਲਪੇਟਿਆ ਹੋਵੇ ਤੇ ਉਹ ਵੀ ਨਹੀਂ ਕੱਟਿਆ ਜਾਏਗਾ, ਇਹ ਵੀ ਅਸੀਂ ਪ੍ਰੈਕਟੀਕਲ ਕਰ ਲਈਏ।
ਤਿੱਖੀ ਤੇਗ ਕਾਗਜ਼ ਨਾ ਕਟਾਏ,
ਕਹਿੰਦੇ ਇਹੋ ਜਿਹੀ ਤਿੱਖੀ ਤੇਗ ਜਿਹੜੀ ਕਿ ਮੁੱਛੇ ਪਾ ਦਿੰਦੀ ਹੈ, ਤੱਛ ਮੁੱਛ ਕਰ ਦਿੰਦੀ ਹੈ, ਉਹ ਤਿੱਖੀ ਤੇਗ ਦੇ ਉੱਤੇ ਕਾਗਜ਼ ਲਪੇਟਿਆ ਵੀ ਨਹੀਂ ਕੱਟਿਆ ਜਾਏਗਾ, ਇਹ ਤਾਂ ਵਾਕਿਆ ਹੀ ਕਰਾਮਾਤ ਹੈ, ਕਹਿੰਦੇ ਇਹ ਤਾਂ ਵਾਕਿਆ ਹੀ ਕੋਈ ਜਾਦੂ ਹੈ, ਇਹ ਵੇਖ ਲੈਣਾ ਚਾਹੀਦਾ। ਔਰੰਗਜ਼ੇਬ ਨੂੰ ਇਹੋ ਜਿਹੀਆਂ ਚੀਜ਼ਾਂ ਦਾ ਬੜਾ ਜ਼ਿਆਦਾ ਸ਼ੌਂਕ ਸੀ, ਜਿੰਨੇ ਮਹਾਂਪੁਰਸ਼ ਸੰਤ ਮਿਲਦੇ ਸੀ ਉਹ ਇੱਕੋ ਹੀ ਸਵਾਲ, ਕਰਾਮਾਤ ਦਿਖਾਓ, ਹੁਣ ਜਿਹੜੇ ਤੇ ਬਾਬੇ ਰਾਮ ਰਾਏ ਵਰਗੇ ਉਹਦਾ ਵਿਖਾ ਦਿੰਦੇ ਸਨ, ਪਰ ਜਿਹੜੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵਰਗੇ, ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗੇ ਮਹਾਂਪੁਰਸ਼ ਕਹਿੰਦੇ ਇਹ ਕੰਮ ਕਰਕੇ ਤੈਨੂੰ ਖੁਸ਼ ਕਰੀਏ, ਜਾਦੂਗਰੀਆਂ ਕਰਕੇ ਰੱਬ ਦੇ ਸ਼ਰੀਕ ਬਣੀਏ, ਉਹਦੇ ਭਾਣੇ ਵਿੱਚ ਰਹਿਣਾ ਤੇ ਬੰਦਗੀ ਕਰਨ ਲਈ ਬੰਦਾ ਆਇਆ ਕਿ ਆਪਣੀ ਪੂਜਾ ਕਰਾਉਣ ਆਇਆ। ਇੱਥੇ ਸਾਧ ਸੰਗਤ ਜੀ ਆਪਾਂ ਜਿੱਦਾਂ ਜਿੱਤਣ ਨਹੀਂ ਆਏ ਦੁਨੀਆਂ 'ਤੇ, ਪਰ ਪਏ ਆਪਾਂ ਸਾਰੇ ਜਿੱਦਾਂ ਜਿੱਤਣ ਤੇ ਹੀ ਆ, ਮੈਂ ਵੱਡਾ ਮੈਂ ਵੱਡਾ ਮੈਂ ਵੱਡਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆਪਣੀ ਵਡਿਆਈ ਲਈ ਕਰਾਮਾਤ ਦਿਖਾਣੀ ਕਹਿਰ ਹੈ। ਇਸ ਕਰਕੇ ਗੁਰੂ ਸਾਹਿਬਾਂ ਨੇ ਕਹਿਰ ਨਹੀਂ ਕੀਤਾ, ਉਹਨਾਂ ਭਾਣੇ ਵਿੱਚ ਰਹਿ ਕੇ ਦੁੱਖ ਸਹਾਰ ਲਏ ਨੇ। ਹਾਂਜੀ,
ਸੋਨਿਆ ਬਰੰਗ ਕੀਮਤ ਵੱਢ ਤੇਗ।
ਔਰੰਗਜ਼ੇਬ ਨੇ ਉਸੇ ਵੇਲੇ ਖਜ਼ਾਨੇ ਚੋਂ ਬਹੁਤ ਕੀਮਤੀ ਤਲਵਾਰ ਕਢਾਈ ਹੈ।
ਕੋਸ਼ਪ ਅਨਵਾਏ ਸਬੇਗ,
ਖਜ਼ਾਨਚੀ ਨੂੰ ਕਿਹਾ ਜਾ ਖਜ਼ਾਨੇ ਵਿੱਚੋਂ ਆਲਾ ਦਰਜੇ ਦੀ ਜਨਬ ਦੀ ਫੁਲਾਦ ਦੀ ਬਣੀ ਹੋਈ ਤਲਵਾਰ ਕੱਢ
ਲੈ। ਨਿਜ ਕਰ ਮਹਿ ਤੁਰਤ ਨਿਕਾਰੀ।
ਔਰ ਬਾਦਸ਼ਾਹ ਦੇ ਕੋਲ ਤਲਵਾਰ ਲਿਆਂਦੀ, ਬਾਦਸ਼ਾਹ ਨੇ ਆਪ ਉਹਦੀ ਧਾਰਾ ਨੂੰ ਪਰਖਿਆ।
ਅਤਿਸ਼ਾ ਖਰ ਧਾਰਾ ਸੋ ਨਿਹਾਰੀ,
ਮਿਆਨ ਚੋਂ ਕੱਢ ਕੇ ਬਾਦਸ਼ਾਹ ਨੇ ਤਲਵਾਰ ਵੇਖੀ, ਲਸ਼ ਲਸ਼ ਕਰਦੀ ਸੀ। ਉਹਦੀ ਧਾਰ ਦੇ ਉੱਤੇ ਮੱਖੀ ਨਹੀਂ ਬਹਿ ਸਕਦੀ, ਉਹਦੀ ਧਾਰ ਤੇ ਮੱਛਰ ਨਹੀਂ ਬਹਿ ਸਕਦਾ, ਉੱਤੇ ਟਿਕ ਨਾ ਸਕੈ, ਪੁਣਾਉਣਾ ਚੱਲ ਨਾ ਸਕੈ ਉੱਪਰ ਕੀੜੀ, ਐਸੀ ਤਿੱਖੀ ਤਲਵਾਰ ਸੀ।
ਨਿਜ ਹਜ਼ੂਰ ਕਾਗਜ਼ ਕੋ ਲੈ ਕੇ,
ਬਾਦਸ਼ਾਹ ਨੇ ਆਪਣੇ ਸਾਹਮਣੇ ਹੀ ਕਾਗਜ਼ ਮੰਗਵਾਇਆ ਹੈ।
ਤਾਗੇ ਸੰਗ ਬੰਧਬੋ ਕਹਿ ਕੇ
ਤਲਵਾਰ ਨੰਗੀ ਕਰਕੇ ਉੱਤੇ ਲਪੇਟਿਆ ਹੈ ਤੇ ਧਾਗੇ ਨਾਲ ਬੰਨ ਦਿੱਤਾ ਹੈ।
ਇੱਕ ਸੈਯਦ ਟਿਗ ਦੇਖਿਓ ਜਵਾਨ,
ਸਮਾਣੇ ਦਾ ਇੱਕ ਸੈਯਦ ਜਲਾਲੂਦੀਨ ਜਵਾਨ ਬੜਾ, 6.5 ਫੁੱਟ ਦਾ ਕੱਦ ਤੇ ਬੜੇ ਬੜੇ ਭਾਰੀ ਉਹਦੇ ਡੋਲੇ ਤੇ ਸਰੀਰ ਉਹਨੇ ਬੜਾ ਕਮਾਇਆ ਹੋਇਆ।
ਬਾਹੂ ਬੜੀ ਅਦਕ ਬਲਵਾਨ,
ਬੜਾ ਹਾਥੀਆਂ ਵਰਗਾ ਜਵਾਨ, ਕੜੀ ਵਰਗਾ ਜਵਾਨ, ਬਲੀ ਜਵਾਨ ਹੈ।
ਕਿਤਕ ਮੁਲਾਨੇ ਯਾਰੇ ਉਮਰਾਵ,
ਔਰ ਕਈ ਉਮਰਾਵ ਤੇ ਕਈ ਮੁਲਾਣੇ ਨਾਲ ਤੋਰ ਦਿੱਤੇ ਹਨ।
ਕਰੇ ਸੰਗ ਦੇਖਣ ਚਿਤ ਚਾਵ,
ਇਹ ਕੌਤਕ ਕਰਾਂ ਮਾਤ, ਤੁਸੀਂ ਦੇਖ ਕੇ ਆਓ ਤੇ ਮੈਨੂੰ ਰਿਪੋਰਟ ਕਰੋ ਕਿ ਵਾਕਿਆ ਹੀ ਕਾਗਜ਼ ਕਟਿੰਦਾ ਹੈ ਕਿ ਨਹੀਂ ਕਟਿੰਦਾ।
ਸੁਣ ਕੇ ਜਿਸ ਕਿਸਨੇ ਨਿਜ ਕਾਨ,
ਜਿਹੜੇ ਜਿਹੜੇ ਬੰਦੇ ਨੂੰ ਇਹ ਗੱਲ ਕੰਨਾਂ 'ਚ ਪਈ, ਉਹਨੂੰ ਸਾਰਿਆਂ ਨੂੰ ਦੇਖਣ ਦੀ ਉਤਸੁਕਤਾ ਹੋ ਗਈ, ਸਭ ਦੇਖਣ ਵਾਸਤੇ ਰਵਾਂ ਰਵਾਂ ਚੱਲ ਪਏ।
ਹੇਰਨ ਹੇਤ ਚਲੇ ਤੇ ਸਥਾਨ,
ਇਹ ਕੌਤਕ ਵੇਖਣ ਵਾਸਤੇ, ਕਰਾਮਾਤ ਵੇਖਣ ਵਾਸਤੇ ਚਾਂਦਨੀ ਚੌਕ ਵੱਲ ਤੁਰੇ ਜਾਂਦੇ ਨੇ। ਕਾਜੀ ਮੁਲਾਣੇ ਲੰਮੇ ਲੰਮੇ ਕੁੜਤੇ ਪਾਏ ਹੋਏ ਨੇ।
ਉਤ ਨੁਰੰਗ ਇਮ ਕਰਤੋ ਭਯੋ,
ਉਧਰ ਕਿਲੇ ਵਿੱਚ ਔਰੰਗਾ ਬੈਠਾ ਇੰਜ ਕਰ ਰਿਹਾ ਹੈ।
ਸਤਿਗੁਰ ਢਿੱਗ ਸਿੱਖ ਪਹੁੰਚਿਓ,
ਇਧਰ ਸੱਚੇ ਪਾਤਸ਼ਾਹ ਮਹਾਰਾਜ ਕੋਲ ਗੁਰੂ ਕਾ ਸਿੱਖ ਪਹੁੰਚਿਆ ਹੈ।
ਜਮਾਦਾਰ ਢਿੱਗ ਪਹੁੰਚਿਓ ਸੋਏ,
ਉਹ ਗੁਰੂ ਕੇ ਜਿਹੜੇ ਸਿੱਖ ਸਨ, ਭਾਈ ਉਦਾ ਜੀ, ਭਾਈ ਨਾਨੂ ਜੀ, ਭਾਈ ਜੈਤਾ ਜੀ, ਭਾਈ ਗੁਰਦਿੱਤਾ ਜੀ ਆਦਿਕ, ਇਹ ਮਹਾਰਾਜ ਨੇ ਬਾਹਰ ਕੱਢ ਦਿੱਤੇ ਸਨ ਆਪਣੀ ਸ਼ਕਤੀ ਨਾਲ। ਇਹ ਗੁਰੂ ਸਾਹਿਬ ਦੇ ਨੇੜੇ ਤੇੜੇ ਸਾਰੀਆਂ ਖਬਰਾਂ ਲੈਂਦੇ ਸਨ। ਇਹਨਾਂ ਗੁਰਸਿੱਖਾਂ ਨੂੰ ਮਹਾਰਾਜ ਕੋਲ ਗੁਪਤ ਪਹਿਰੇ 'ਚ, ਸ਼ਹੀਦੀ ਪਹਿਰੇ 'ਚ ਬੁਲਾ ਲੈਂਦੇ ਸਨ। ਜਿਹੜਾ ਕੋਈ ਮਹਾਰਾਜ ਨੇ ਮੈਸੇਜ ਸ੍ਰੀ ਅਨੰਦਪੁਰ ਸਾਹਿਬ ਭੇਜਣਾ ਹੁੰਦਾ ਸੀ, ਇਹਨਾਂ ਦੇ ਰਾਹੀਂ ਭੇਜਿਆ ਕਰਦੇ ਸਨ। ਹਾਂਜੀ,
ਪਾਖਿਓ ਮਿਲਨ ਗੁਰੂ ਸੰਗ ਹੋਏ,
ਕਹਿੰਦੇ ਜਿਹੜਾ ਉਹ ਸਿੱਖ ਗਿਆ ਉਹਨੇ ਆਖਿਆ ਮੈਂ ਸਤਿਗੁਰੂ ਜੀ ਨੂੰ ਮਿਲਣਾ ਹੈ।
ਡਰ ਤੁਰਕਨ ਤੇ ਕਰ ਉਰ ਮਾਹੀ,
ਤੁਰਕਾਂ ਦਾ ਮਨ ਵਿੱਚ ਡਰ ਸੀ, ਖਤਰਾ ਸੀ, ਮਿਲ ਨਹੀਂ ਸਨ ਦਿੰਦੇ।
ਨਿਜ ਸੰਗ ਲੈ ਗਮਨਿਓ ਗੁਰ ਪਾਹੀ,
ਪਰ ਜਿਹੜਾ ਉਹ ਕੋਤਵਾਲ ਸੀ, ਜੇਲ੍ਹ ਦਾ ਦਰੋਗਾ ਸੀ, ਉਹ ਸਤਿਗੁਰਾਂ ਦਾ ਗੁਰਸਿੱਖ ਬਣ ਚੁੱਕਾ ਸੀ। ਜਦੋਂ ਉਹਨੇ ਮਹਾਰਾਜ ਦੇ ਅਗੰਮੀ ਕੌਤਕ ਵੇਖੇ, ਮਹਾਰਾਜ ਦੀ ਬਾਣੀ ਸੁਣੀ, ਮਹਾਰਾਜ ਦੇ ਦਰਸ਼ਨ ਕੀਤੇ, ਉਹਦਾ ਮਨ ਤਾਂ ਨਿਰਮਲ ਹੋ ਗਿਆ। ਉਹ ਮਹਾਰਾਜ ਦੇ ਸਿੱਖਾਂ ਨੂੰ ਮਹਾਰਾਜ ਨਾਲ ਗੁਪਤ ਪਹਿਰੇ 'ਚ ਮਿਲਾ ਦਿੰਦਾ ਸੀ ਅਤੇ ਮਹਾਰਾਜ ਸਾਹਿਬ ਜੀ ਨੂੰ ਸਿੱਖ ਨੂੰ ਮਿਲਾਉਣ ਲੈ ਗਿਆ। ਤੁਰਕਾਂ ਤੋਂ ਡਰਦਾ ਡਰਦਾ
ਸਭ ਸਤਿਗੁਰ ਸਭ ਵਿਧ ਸਮਝਾਇਓ,
ਤਾਂ ਮਹਾਰਾਜ ਨੇ ਗੁਰਸਿੱਖ ਨੂੰ ਸਾਰੀ ਗੱਲ ਸਮਝਾ ਦਿੱਤੀ ਹੈ।
ਅੰਤ ਸਮਾਂ ਤਨ ਕੋ ਅਬ ਆਇਓ,
ਮਹਾਰਾਜ ਕਹਿੰਦੇ ਭਾਈ ਜੈਤਿਆ, ਸਾਡਾ ਅੰਤ ਸਮਾਂ, ਸਾਡੇ ਸਰੀਰ ਦਾ ਹੁਣ ਸਮਾਂ ਨੇੜੇ ਆ ਗਿਆ ਹੈ। ਕੁਝ ਮਿੰਟ, ਕੁਝ ਘੜੀਆਂ ਜਾਂ ਕੁਝ ਘੰਟੇ, ਕੁਝ ਸਮਾਂ ਹੀ ਰਹਿ ਗਿਆ ਹੈ।
ਰਹੋ ਠੌਰ ਕਾਰਾਗ੍ਰਹਿ ਨੇੜੇ,
ਤੂੰ ਸਾਡੇ ਸਰੀਰ ਦੇ ਨੇੜੇ ਰਹਿਣਾ ਹੈ, ਕਾਰਾਗਰ ਦੇ ਜੇਲ੍ਹ ਦੇ ਨੇੜੇ ਨੇੜੇ ਰਹਿਣਾ, ਹਵਾ ਲਾ ਤੂੰ ਕੰਧਾਂ ਦੇ ਨਾਲ ਲੱਗ ਕੇ ਸਾਰਾ ਕੌਤਕ ਵੇਖੀ ਜਾਵੀ।
ਸੀਸ ਆਏ ਝੋਰੀ ਵਿੱਚ ਤੇਰੇ,
ਤੇਰੇ ਤੇਰੀ ਝੋਲੀ 'ਚ ਸਾਡਾ ਸੀਸ ਆਵੇਗਾ, ਸਾਡਾ ਸੀਸ ਤੇਰੀ ਝੋਲੀ ਚ ਆ ਜਾਏਗਾ।
ਬਿਨਾਂ ਤਰਾਸ ਬਿਨ ਬਿਲਮ ਸਿਧਾਰੋ,
ਔਰ ਬਿਨਾਂ ਡਰਦੇ ਰਹੀ ਦੇਰੀ ਨਾ ਕਰੀ ਸ੍ਰੀ, ਸਾਡਾ ਸੀਸ ਲੈਂਦਿਆਂ ਹੀ ਸ੍ਰੀ ਆਨੰਦਪੁਰ ਸਾਹਿਬ ਚਾਲੇ ਪਾ ਜਾਈ।
ਪਹੁੰਚ ਆਨੰਦਪੁਰ ਮਹਿ ਸਸਕਾਰੋ,
ਸਾਡੇ ਸੀਸ ਦਾ ਸਸਕਾਰ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਕਰਨਾ ਹੈ।
ਭਲੇ ਸਮੋਂ ਪਹੁੰਚੋ ਅਬ ਆਏ,
ਤੂੰ ਬੜੇ ਮੌਕੇ ਤੇ ਆ ਪਹੁੰਚਿਆ ਹੈ।
ਸੀਸ ਹਮਾਰੋ ਲੈ ਪਹੁੰਚਾਏ,
ਤੂੰ ਸਾਡਾ ਸੀਸ ਪਹੁੰਚਾਣਾ ਸ੍ਰੀ ਆਨੰਦਪੁਰ ਸਾਹਿਬ।
ਸੁਣ ਕੇ ਜਮਾਦਾਰ ਸਿੱਖ ਦੋਏ,
ਗੁਰੂ ਕਾ ਸਿੱਖ ਤੇ ਜਿਹੜਾ ਜੇਲ ਦਾ ਦਰੋਗਾ ਸੀ,
ਚਲਿਓ ਦਰਗਨ ਤੇ ਜਲ ਤਬ ਰੋਏ,
ਦੋਵਾਂ ਦੀਆਂ ਅੱਖਾਂ ਚ ਹੰਝੂ ਚੱਲ ਪਏ ਜਦੋਂ ਸਾਹਿਬ ਜੀ ਨੇ ਕਿਹਾ ਵੀ ਸਾਡੇ ਸਰੀਰ ਦਾ ਹੁਣ ਅੰਤ ਸਮਾਂ ਆ ਗਿਆ ਹੈ ਤੇ ਸਾਡਾ ਸੀਸ ਤੇਰੀ ਝੋਲੀ ਚ ਆਣਾ ਹੈ। ਸੁਣ ਕੇ ਦੋਵੇਂ ਹੀ ਗੁਰੂ ਕੇ ਪਿਆਰੇ ਛਮ ਛਮ ਅੱਖਾਂ ਚੋਂ ਹੰਝੂ ਵਹਾਣ ਲੱਗ ਪਏ।
ਗੁਰ ਸਮਝਾਏ ਧੀਰ ਧਰੀਜਾ,
ਸਤਿਗੁਰੂ ਕਹਿੰਦੇ ਪੁੱਤਰ ਧੀਰਜ ਰੱਖੋ, ਹੌਸਲਾ ਰੱਖੋ,
ਪਰਮੇਸ਼ਰ ਕਹੋ ਸਿਮਰਨ ਕੀਜਾ।
ਅਕਾਲ ਪੁਰਖ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਜੋਤੀ ਸਰੂਪ ਜੀ ਦਾ ਸਦਾ ਹੀ ਚਿੰਤਨ ਕਰੋ, ਸਿਮਰਨ ਕਰੋ, ਜੋ ਆਦਿ ਸੱਚ ਜੁਗਾਦ ਸੱਚ ਹੈ।
ਨਿਕਟ ਸੇਵ ਹਿਤ ਸਿੱਖ ਗੁਰ ਦਿੱਤਾ,
ਮਹਾਰਾਜ ਦੀ ਸੇਵਾ ਲਈ ਗੁਰੂ ਕੇ ਪਿਆਰੇ ਭਾਈ ਗੁਰਦਿੱਤਾ ਜੀ, ਬਾਬਾ ਜੀ, ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਉਹ ਨੇੜੇ ਸਨ।
ਇਸ ਕੋ ਧੀਰਜ ਬਹੁ ਬਿਧ ਦਿੱਤਾ,
ਉਹਨਾਂ ਨੂੰ ਵੀ ਭਾਈ ਗੁਰਦਿੱਤੇ ਜੀ ਨੂੰ ਵੀ ਹੌਸਲਾ ਦੇ ਦਿੱਤਾ ਮਹਾਰਾਜ ਜੀ ਨੇ।
ਹਮਰੇ ਪਾਛਾ ਛੋਰਹਿ ਤੋਹੇ,
ਮਹਾਰਾਜ ਕਹਿੰਦੇ ਭਾਈ ਗੁਰਦਿੱਤਾ ਜੀ ਸਾਡੇ ਸਰੀਰ ਦੀ ਸ਼ਾਂਤੀ ਤੋਂ ਬਾਅਦ ਇਹ ਤੁਹਾਨੂੰ ਛੱਡ ਦੇਣਗੇ।
ਕਰੋ ਤਥਾ ਜਿਮ ਉਰਮੈ ਹੋਹੇ,
ਜਿਵੇਂ ਤੁਹਾਡੀ ਮਰਜ਼ੀ ਹੈ ਉਵੇਂ ਕਰ ਲੈਣਾ।
ਬੋਲਿਓ ਹੱਥ ਜੋੜ ਮਮ ਆਸਾ,
ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੀ ਇਹ ਇੱਛਾ ਹੈ।
ਇਤ ਉਤ ਰਹੋ ਆਪ ਕੇ ਪਾਸਾ,
ਮੈਂ ਇੱਥੇ ਵੀ ਸਾਰੀ ਉਮਰ ਆਪ ਜੀ ਦੇ ਚਰਨਾਂ ਵਿੱਚ ਰਿਹਾ ਹਾਂ ਤੇ ਇਸ ਕਰਕੇ ਮੇਰਾ ਮਨ ਦੀ ਮਨਸਾ ਹੈ ਕਿ ਅੰਤ ਸਮੇਂ ਆਪ ਜੀ ਦੇ ਨਾਲ ਹੀ ਜਾਵਾਂ ਤੇ ਉੱਥੇ ਵੀ ਆਪ ਜੀ ਦੇ ਚਰਨਾਂ ਵਿੱਚ ਹੀ ਰਵਾਂ।
ਨਹਿ ਪਾਛੇ ਮੈਂ ਜੀਵਨ ਕਰ ਹੋਂ,
ਇਹ ਸਤਿਗੁਰੂ ਜੀ ਆਪ ਜੀ ਤੋਂ ਬਾਅਦ ਮੈਂ ਜੀ ਕੇ ਕੀ ਕਰਾਂਗਾ, ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀ ਹੈ। ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ, ਕੀ ਕਰਾਂਗਾ ਪਾਤਸ਼ਾਹ ਜੀ।
ਤਤਕਾਲ ਨਿਜ ਪ੍ਰਾਨਨ ਹਰ ਹੋ,
ਮਹਾਰਾਜ ਤਤਕਾਲ ਹੀ ਮੈਂ ਤਾਂ ਆਪਣੇ ਪ੍ਰਾਣ ਤਿਆਗ ਦਿਆਂਗਾ, ਮੈਂ ਨਹੀਂ ਜੀ ਸਕਾਂਗਾ।
ਸੁਣ ਸਤਿਗੁਰ ਤਿਹ ਬਾਕ ਬਖਾਨਾ,
ਭਾਈ ਗੁਰਦਿੱਤਾ ਬਿਰਧ ਵੰਸ਼ ਦਾ ਬਾਬੇ ਬੁੱਢੇ ਸਾਹਿਬ ਜੀ ਦੀ ਛੇਵੀਂ ਸੱਤਵੀਂ ਪੀੜ੍ਹੀ ਚ ਹੋਏ ਮਹਾਂਪੁਰਸ਼ ਏ, ਕਿਉਂਕਿ ਬਾਬਾ ਜੀ ਦਾ ਪਰਿਵਾਰ ਬਹੁਤ ਵੱਡਾ। ਬਾਬਾ ਜੀ ਦੇ ਪੁੱਤਰ ਭਾਨਾ ਜੀ, ਭਾਨਾ ਜੀ ਦੇ ਸਰਵਣ ਜੀ, ਸਰਵਣ ਜੀ ਦੇ ਜਲਾਲ ਜੀ, ਉਹਨਾਂ ਦੇ ਝੰਡਾ ਜੀ, ਝੰਡਾ ਜੀ ਦੇ ਅੱਗੋਂ ਫਿਰ ਇਹ ਭਾਈ ਗੁਰਦਿੱਤਾ ਜੀ, ਗੁਰਦਿੱਤਾ ਜੀ ਦੇ ਭਾਈ ਰਾਮ ਕੋਇਲ ਸਾਹਿਬ ਬ੍ਰਹਮ ਗਿਆਨੀ, ਇਸ ਤਰ੍ਹਾਂ ਹੋਰ ਵੀ ਇਹਨਾਂ ਦੇ ਪੁੱਤਰ ਸਨ, ਉਹ ਵੀ ਚਾਰ ਪੁੱਤਰ ਸਨ ਭਾਈ ਭਾਨ ਬਾਬਾ ਬੁੱਢਾ ਸਾਹਿਬ ਜੀ ਦੇ। ਸੋ ਉਹਨਾਂ ਦੇ ਵੱਖਰੇ ਵੱਖਰੇ ਪਰਿਵਾਰ ਚੱਲਦੇ ਹਾਂ ਅੱਜ ਤੱਕ ਵੀ ਅੰਸ਼ ਬੰਸ਼। ਇਹ ਮਹਾਂਪੁਰਸ਼ ਭਾਈ ਗੁਰਦਿੱਤਾ ਜੀ ਗੁਰੂ ਸਾਹਿਬਾਂ ਦੇ ਦਰਸ਼ਨ ਕਰੇ ਬਿਨਾਂ ਪ੍ਰਸ਼ਾਦਾ ਨਹੀਂ ਛਕਿਆ, ਸਾਰੀ ਉਮਰ ਸੇਵਾ ਚ ਰਹੇ, ਸਿਦਕੀ ਸਿੱਖ ਬ੍ਰਹਮ ਗਿਆਨੀ ਮਹਾਂਪੁਰਸ਼ ਸਨ।
ਪੰਚ ਕੋਸਪੁਰ ਤੇ ਤੁਮ ਥਾਨਾ,
ਮਹਾਰਾਜ ਕਹਿੰਦੇ ਭਾਈ ਸਾਹਿਬ ਜੀ ਗੁਰਦਿੱਤਾ ਜੀ ਦਿੱਲੀ ਤੋਂ ਪੰਜ ਕੋਹ ਦੂਰ ਤੁਹਾਡਾ ਸਥਾਨ ਬਣੇਗਾ, ਭਾਵ ਤੁਸੀਂ ਸਰੀਰ ਛੱਡੋਗੇ।
ਭਾਈ ਬ੍ਰਿਧ ਰਹਿਓ ਇੱਕ ਵਾਰੀ,
ਇੱਕ ਵਾਰੀ ਇੱਥੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਰਹੇ ਸਨ।
ਗੁਰੂ ਗਵਾਲੀਅਰ ਕੇਰ ਮਝਾਰੀ,
ਜਦੋਂ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੰਜ ਸਿੱਖਾਂ ਸਮੇਤ ਗਵਾਲੀਅਰ ਗਏ ਸਨ, 1800 ਘੋੜ ਸਵਾਰ ਫੌਜ ਬਾਬਾ ਬੁੱਢਾ ਜੀ ਨੂੰ ਦਿੱਤੀ ਸੀ ਤੇ ਬਾਬਾ ਜੀ ਨੇ ਵੇਖਿਆ ਵੀ ਇੱਥੇ ਅੰਮ੍ਰਿਤਸਰ ਦਿੱਲੀ ਦੇ ਵਿੱਚ ਬਾਦਸ਼ਾਹ ਦੀਆਂ ਫੌਜਾਂ ਦੇ ਨੇੜੇ ਲੜਾਈ ਝਗੜੇ ਦਾ ਮਾਹੌਲ ਹੈ, ਘੋੜਿਆਂ ਨੂੰ ਘਾਹ ਪੱਠੇ ਦੀ ਵੀ ਤੰਗੀ ਹੈ। ਬਾਬਾ ਜੀ ਉੱਥੋਂ ਲਗਭਗ 5 ਕੋਹ ਦਿੱਲੀ ਤੋਂ ਉੱਤਰ ਦੱਖਣ ਵਾਲੇ ਪਾਸੇ ਨੂੰ ਚਲੇ ਗਏ ਸਨ। ਭਾਈ ਸਾਹਿਬ ਸੰਤੋਖ ਸਿੰਘ ਜੀ ਕਹਿੰਦੇ ਉਹ ਜਗ੍ਹਾ ਅਸੀਂ ਵੇਖੀ ਹੈ, ਪਰ ਡਾਕਟਰ ਵੀਰ ਸਿੰਘ ਜੀ ਕਹਿੰਦੇ ਆ ਵੀ ਹੁਣ ਉਹ ਜਗ੍ਹਾ ਅਲੋਪ ਹੋ ਗਈ ਹੈ, ਯਾਨੀ ਕਿ ਅੱਜ ਤੋਂ 200 ਸਾਲ ਪਹਿਲਾਂ ਉੱਥੇ ਯਾਦਗਾਰ ਸੀ ਪਰ ਅੱਜ ਤੋਂ 100 ਸਾਲ ਪਹਿਲਾਂ ਸਾਧ ਸਿੰਘ ਜੀ ਉਹ ਯਾਦਗਾਰ ਅਲੋਪ ਹੋ ਗਈ ਸੀ। ਉੱਥੇ ਬਾਬਾ ਬੁੱਢਾ ਸਾਹਿਬ ਜੀ ਦਲ ਛੱਡ ਕੇ ਅਤੇ ਸ੍ਰੀ ਅੰਮ੍ਰਿਤਸਰ ਮਾਤਾ ਗੰਗਾ ਜੀ ਨੂੰ ਅਤੇ ਸੰਗਤਾਂ ਨੂੰ ਹੌਸਲਾ ਦੇਣ ਗਏ ਸਨ ਅਤੇ ਸੰਗਤਾਂ ਦੀ ਚੌਂਕੀਆਂ ਜਾਰੀ ਕੀਤੀਆਂ ਸਨ ਜਿਹੜੀਆਂ ਸਰੋਵਰ 'ਤੇ ਅੱਜ ਵੀ ਚੱਲਦੀਆਂ ਹਨ। ਅਤੇ ਮਾਤਾ ਜੀ ਨੇ ਕਿਹਾ ਸੀ ਕਿ ਬਾਬਾ ਜੀ ਗੁਰੂ ਸਾਹਿਬ 5ਵੇਂ ਪਾਤਸ਼ਾਹ ਗਏ ਵਾਪਸ ਨਹੀਂ ਆਏ, ਉੱਥੇ ਹੀ ਪਾਪੀਆਂ ਨੇ ਸ਼ਹੀਦ ਕਰਤੇ। ਕਿਤੇ ਛੇਵੇਂ ਪਾਤਸ਼ਾਹ ਨਾਲ ਵੀ ਇਹੋ ਜਿਹਾ ਕੋਈ ਮਾੜਾ ਕਾਰਾ ਨਾ ਕਰਨ, ਛੇਤੀ ਤੋਂ ਛੇਤੀ ਮਹਾਰਾਜ ਨੂੰ ਘਰ ਲੈ ਕੇ ਆਓ, ਭਾਵੇਂ ਜੰਗ ਲੜਨਾ ਪਵੇ, ਦੁਸ਼ਮਣ ਦਾ ਕੀ ਭਰੋਸਾ ਕੀ ਕਰ ਦੇਵੇ। ਅਤੇ ਬਾਬਾ ਜੀ ਨੇ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਸੀ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ਾਂ ਨੇ, ਵੀ ਜਿਹੜਾ ਵੀ ਜਵਾਨ ਘੋੜੇ ਚੜ੍ਹ ਸਕਦਾ, ਲੜ ਸਕਦਾ, ਸ਼ਸਤਰ ਬਸਤਰ ਲੈ ਕੇ ਆ ਜਾਓ। ਉਹ ਫਿਰ 32,000 ਫੌਜ ਗਵਾਲੀਅਰ ਪਹੁੰਚ ਗਈ ਸੀ, ਜਿਹਨੂੰ ਦੇਖ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਬਚਨ ਕੀਤੇ ਸੀ, ਬਾਬਾ ਜੀ ਤੁਹਾਡਾ ਬੁੱਢਾ ਦਲ ਹੈ, ਪਲੇ ਪੜਾਏ ਘੋੜੇ, ਪਲੇ ਪੜਾਏ ਜਵਾਨ, ਪੜ੍ਹੇ ਲਿਖਾਏ ਸਿੱਖੇ ਸਿਖਾਏ ਆਉਣਗੇ। ਇਹ ਵਰ ਦਿੱਤਾ ਸੀ ਮਹਾਰਾਜ ਛੇਵੇਂ ਪਾਤਸ਼ਾਹ ਜੀ। ਇਹ ਉਹ ਅਸਥਾਨ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀ 1800 ਘੋੜੇ ਛੱਡੇ ਸਨ।
ਤੁਰੰਗਮ ਲੈ ਸੰਗ ਸਾਰੇ,
ਬਾਬਾ ਜੀ ਸਾਰੇ ਘੋੜੇ ਲੈ ਕੇ 1800 ਘੋੜ ਸਵਾਰਾਂ ਨੂੰ ਲੈ ਕੇ ਗਏ ਸਨ।
ਥਿਰ ਖਰੇ ਤ੍ਰਿਣ ਕੋ ਚਾਰੇ,
ਕਈ ਮਹੀਨੇ ਉੱਥੇ ਦਲ ਰੁਕਿਆ ਰਿਹਾ ਸੀ ਖਾਲਸੇ ਦਾ, ਘੋੜੇ ਘਾਹ ਪੱਠਾ ਖੁੱਲਾ ਛਕਦੇ ਰਹੇ। ਤੇ ਬਾਬਾ ਬੁੱਢਾ ਸਾਹਿਬ ਜੀ ਦੀ ਯਾਦਗਾਰ ਹੈ,
ਕਹਾਂ ਜਾਏ ਤਜਿਆ ਨਿਜ ਪ੍ਰਾਨ।
ਇਹ ਭਾਈ ਗੁਰਦਿੱਤਾ ਜੀ ਤੁਸੀਂ ਉਸ ਜਗ੍ਹਾ ਤੇ ਚਲੇ ਜਾਣਾ ਜਿੱਥੇ ਤੁਹਾਡੇ ਵਡੇਰੇ ਬਾਬੇ ਬੁੱਢੇ ਸਾਹਿਬ ਨੇ ਦਲ ਰੋਕਿਆ ਸੀ, ਉੱਥੇ ਤੁਸੀਂ ਚੋਲਾ ਛੱਡਿਆ ਜੀ।
ਜਹੇ ਹਮਰੇ ਸੰਗ ਪਿਆਨ,
ਤੁਸੀਂ ਉੱਥੇ ਚਲੇ ਜਾਓ, ਅਸੀਂ ਇੱਧਰ ਸ਼ਹੀਦੀ ਪਾਵਾਂਗੇ, ਉੱਧਰ ਤੁਹਾਡਾ ਭੌਰ ਉਡਾਰੀ ਮਾਰ ਜਾਏਗਾ, ਤੁਸੀਂ ਸਾਡੇ ਨਾਲ ਹੀ ਸੱਚਖੰਡ ਪਹੁੰਚੋਗੇ।
ਕਹੇ ਸਭ ਕੋ ਦਿਓ ਹਟਾਏ,
ਇਸ ਤਰ੍ਹਾਂ ਕਹਿ ਕੇ ਸ੍ਰੀ ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਭ ਸੰਗੀ ਸਾਥੀਆਂ ਨੂੰ ਪਿਛਾ ਕਰ ਦਿੱਤਾ ਹੈ।
ਜਮਾਦਾਰ ਸਿੱਖ ਭੇ ਬਿਸਮਾਏ,
ਔਰ ਜਿਹੜਾ ਜਮਾਦਾਰ ਸਿੱਖ ਸੀ ਉਹ ਜੇਲ੍ਹ ਦਾ ਦਰੋਗਾ, ਤੇ ਜਿਹੜਾ ਗੁਰੂ ਕਾ ਸਿੱਖ ਲੈ ਸੀਸ ਲੈਣ ਵਾਸਤੇ ਭਾਈ ਜੈਤਾ ਜੀ ਆਏ ਸਨ, ਉਹਨਾਂ ਦੇ ਨਾਲ ਭਾਈ ਨਾਨੂ, ਭਾਈ ਉਹਦਾ ਆਦਿਕ, ਉਹ ਸਾਰੇ ਆਪਣੇ ਆਪਣੇ ਮੋਰਚਿਆਂ ਤੇ ਪਿਛਾਂ ਹਟ ਕੇ ਡਟ ਗਏ ਹਨ।
ਇਤਨੇ ਬਿਖੈ ਸਕਲ ਚੱਲ ਆਏ,
ਇਤਨੇ ਨੂੰ ਸਾਰੇ ਆ ਗਏ ਹਨ, ਜਿਹੜੇ ਕਾਜੀ ਮੁਲਾਣੇ ਤੇ ਉਹ ਜਲਾਲੁਦੀਨ ਤਲਵਾਰ ਚੁੱਕੀ ਹੋਈ ਹੈ।
ਆਦਮ ਸ਼ਾਹੋ ਦੇ ਤੇਗ ਪਠਾਏ,
ਨੀਚ ਬਾਦਸ਼ਾਹ ਨੇ ਤਲਵਾਰ ਦੇ ਕੇ ਭੇਜਿਆ ਹੈ ਆਪਣੀ ਜ਼ਾਲਮ ਜ਼ੁਲਮੀ ਤਲਵਾਰ, ਜ਼ੁਲਮੀ ਤੇਗ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਟਕਰਾਉਣ ਵਾਸਤੇ ਭੇਜੀ ਹੈ।
ਸਤਿਗੁਰ ਕੋ ਕੀਨ ਬਖਾਨ,
ਆ ਕੇ ਸ੍ਰੀ ਸਤਿਗੁਰੂ ਜੀ ਸਮਾਧੀ ਚ ਬੈਠੇ ਹਨ, ਅਡੋਲ ਬੈਠੇ ਹਨ, ਤੇ ਜਿਵੇਂ ਸੂਰਜ ਦਗ ਦਗ ਕਰਦਾ, ਐਵੇਂ ਮਹਾਰਾਜ ਦਾ ਚਿਹਰਾ ਲਸ਼ ਲਸ਼ ਕਰ ਰਿਹਾ, ਪ੍ਰਕਾਸ਼ਮਾਨ ਹੈ। ਤੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਹਨ,
ਜਿਵੇਂ ਤੁਮ ਕਹੋ ਸ਼ਾਹੋ ਸੁਨ ਕਾਨ,
ਕਾਜੀ ਬੁਲਾਣੇ ਬੋਲੇ ਹਨ, ਜਿਵੇਂ ਤੁਸੀਂ ਕਿਹਾ ਸੀ ਅਸੀਂ ਜਾ ਕੇ ਬਾਦਸ਼ਾਹ ਨੂੰ ਦੱਸ ਦਿੱਤਾ ਸੀ, ਤੇ ਸਾਡੇ ਬਾਦਸ਼ਾਹ ਨੇ ਉਹ ਗੱਲ ਤੁਹਾਡੀ ਮੰਨ ਲਈ ਹੈ।
ਅਜ਼ਮਤ ਨਾਮ ਹੇਤ ਪਤਿਆਵਨ,
ਤੁਹਾਡੇ ਨਾਮ ਦੀ ਕਰਾਮਾਤ ਵੇਖਣ ਵਾਸਤੇ
ਨਰ ਬ੍ਰਿੰਦਨ ਕੋ ਕੀਨ ਪਠਾਵਨ,
ਬਹੁਤ ਸਾਰੇ ਬੰਦੇ ਭੇਜੇ ਹਨ, ਸਾਰੇ ਅਫਸਰ, ਸਾਰੇ ਕਾਜੀ ਮੁਲਾਣੇ ਤੇ ਬੜੇ ਬੜੇ ਸੂਬੇਦਾਰ, ਸਿਪਾ ਸਲਾਰ ਤੁਹਾਡੇ ਨਾਮ ਦੀ ਕਰਾਮਾਤ ਵੇਖਣ ਆਏ ਹਨ।
ਜਿਉ ਨਾਹਕ ਨਿਜ ਪ੍ਰਾਨ ਬਿਨਾਸੋ,
ਹੇ ਗੁਰੂ ਤੇਗ ਬਹਾਦਰ ਜੀ ਕਿਉਂ ਅੜਾਈ ਮੌਤ ਮਰਦੇ ਹੋ, ਤਲਵਾਰ ਰੁਕਣੀ ਕੋਈ ਨਹੀਂ, ਤਲਵਾਰ ਧਾਗੇ ਨਾਲ ਰੁਕ ਨਹੀਂ ਜਾਣੀ, ਤਲਵਾਰ ਕਾਗਜ਼ ਨਾਲ ਰੁਕ ਨਹੀਂ ਜਾਣੀ, ਕਿਉਂ ਆਪਣੀ ਜਾਨ ਦੇਣ ਤੇ ਆ ਗਏ ਹੋ।
ਮਨ ਹੋ ਸ਼ਰਾ ਸੋ ਜੀਨ ਬਿਲਾਸੋ,
ਅਜੇ ਵੀ ਮੌਕਾ ਹੈ, ਸਾਡੀ ਸ਼ਰਾ ਮੰਨ ਲਓ, ਇਸਲਾਮ ਕਬੂਲ ਲਓ, ਆਪਣੀ ਜਾਨ ਬਚਾ ਲਓ।
ਕਹੋ ਗੁਰੂ ਇਹ ਤੇਗ ਜੋ ਇਹ ਹੈ,
ਪਾਤਸ਼ਾਹ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਗੰਭੀਰ ਨੇਤਰਾਂ ਨਾਲ ਵੇਖਿਆ, ਬੁੱਲਾਂ ਤੇ ਮੁਸਕਾਨ ਆਈ ਤੇ ਬਚਨ ਕਹੇ, ਇਹ ਜਿਹੜੀ ਤੁਹਾਡੀ ਤੇਗ ਹੈ
ਨਾ ਕਾਗਜ਼ ਕੋ ਛੇਦ ਸਕੈ ਹੈ,
ਇਹ ਤਾਂ ਵਿਚਾਰੀ ਕਾਗਜ਼ ਵੀ ਨਹੀਂ ਕੱਟ ਸਕੇਗੀ।
ਅਮਰੋ ਕਹਿਓ ਸਾਚ ਹੀ ਜਾਨ,
ਸਾਡਾ ਕਿਹਾ ਸੱਚ ਹੈ, ਜਾਣ ਲਿਆ ਜੇ, ਵੇਖ ਲਿਆ ਜੇ,
ਨਾ ਪ੍ਰਤੀਤ ਤੋਂ ਪਰਖਣ ਠਾਨ,
ਜੇ ਸਾਡੇ ਬਚਨਾਂ ਤੇ ਭਰੋਸਾ ਨਹੀਂ ਤਾਂ ਫੇਰ ਪਰਖ ਲਓ ਇਸ ਨੂੰ।
ਤਬ ਹੈ ਪਿੰਜਰੇ ਦੁਆਰ ਉਘਾਰਾ,
ਤਾਂ ਸਾਧ ਸੰਗਤ ਜੀ ਉਹ ਜਿਹੜਾ ਪਿੰਜਰਾ ਸੀ ਲੋਹੇ ਦਾ, ਜਿਹਦੀਆਂ ਬੜੀਆਂ ਸਖਤ ਸਲਾਖਾਂ ਚ ਪਾਤਸ਼ਾਹ ਬੈਠੇ ਸਨ, ਉਹਦਾ ਦਰਵਾਜ਼ਾ ਖੋਲਿਆ ਗਿਆ।
ਨਿਕਸੇ ਵਹਿਰ ਵਿਗਿਆਨ ਉਦਾਰਾ,
ਬ੍ਰਹਮ ਗਿਆਨ ਦਾ ਸਰੂਪ ਆਤਮ ਗਿਆਨੀ ਪਾਤਸ਼ਾਹ, ਬ੍ਰਹਮ ਗਿਆਨੀ ਪਾਤਸ਼ਾਹ ਤੇਗ ਬਹਾਦਰ ਸਿਮਰੀਐ, ਕਰ ਨੌ ਨਿਧਿਆਵੈ ਧਾਏ, ਸਭ ਥਾਂ ਹੀ ਹੋਏ ਸੀ। ਸੱਚੇ ਪਾਤਸ਼ਾਹ ਜੀ ਉਸ ਪਿੰਜਰੇ ਚੋਂ ਬਾਹਰ ਨਿਕਲੇ ਹਨ।
ਹੁਨਕਾਰਾ ਗ੍ਰਹਿ ਕੋ ਬੜ ਪੌਰ,
ਫਿਰ ਮਹਾਰਾਜ ਜੇਲ੍ਹ ਦੇ ਦਰਵਾਜੇ ਚੋਂ ਬਾਹਰ ਪੈਰ ਧਰਿਆ ਹੈ।
ਸੋ ਨਿਕਸੇ ਸੋਢੀ ਸਿਰ ਮੋਰ,
ਸੋਢੀ ਕੁਲ ਸਿਰ ਮੋਰ, ਸ੍ਰੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਲੈ ਕੇ ਅੰਧੇਰੀਆਂ ਕੋਠੜੀਆਂ ਚੋਂ ਬਾਹਰ ਆ ਗਏ ਹਨ।
ਲੋਕ ਹਜ਼ਾਰੋਂ ਸੁਣ ਸੁਣ ਆਏ,
ਦਿੱਲੀ ਦੇ ਹਜ਼ਾਰਾਂ ਲੋਕ ਇਹ ਕਰਾਮਾਤ ਵੇਖਣ ਵਾਸਤੇ ਕੋਠਿਆਂ ਤੇ ਚੜ ਗਏ ਹਨ।
ਦੂਰ ਦੂਰ ਸਭ ਬਰਜ ਹਟਾਏ,
ਸਰਕਾਰੀ ਫੌਜਾਂ ਥਾਂ ਥਾਂ ਤੇ ਤਾਇਨਾਤ ਹੋ ਗਈਆਂ ਹਨ।
ਹਿੰਦੂ ਬ੍ਰਿੰਦ ਤੁਰਕ ਸਮੁਦਾਏ,
ਥਾਂ ਥਾਂ ਤੇ ਲੋਕਾਂ ਨੂੰ ਵਰਜਿਆ ਜਾ ਰਿਹਾ, ਅੱਗੇ ਜਾਣ ਤੋਂ ਰੋਕਿਆ ਜਾ ਰਿਹਾ, ਜਿਵੇਂ ਕਰਫਿਊ ਆਰਡਰ ਲੱਗ ਜਾਂਦੇ ਨੇ, ਇਵੇਂ ਫੌਜਾਂ ਹੀ ਫੌਜਾਂ ਖੜ ਗਈਆਂ ਨੇ ਬਾਜ਼ਾਰਾਂ ਵਿੱਚ।
ਖਰੇ ਬਾਜ਼ਾਰ ਬਿਖੈ ਬਿਸਮਾਏ,
ਔਰ ਬਾਜ਼ਾਰਾਂ ਵਿੱਚ ਖੜੇ ਲੋਕ, ਕੋਠਿਆਂ ਦੇ ਚੜੇ ਲੋਕ ਮੂੰਹ ਚੁੰਗਲਾ ਪਾ ਕੇ ਇਸ ਹੈਰਾਨੀ ਵਾਲੇ ਕੌਤਕ ਨੂੰ ਦੇਖਣ ਆਏ ਹਨ।
ਨਿਕਟ ਕੂਪ ਲਾਗ ਤਿਸ ਥਲ ਗਏ,
ਸਾਹਮਣੇ ਚਾਂਦਨੀ ਚੌਂਕ ਦੇ ਛੋਟਾ ਜਿਹਾ ਪੁਰਾਣਾ ਖੂਹ ਹੈ, ਉਹਦੇ ਕੋਲ ਲਿਜਾ ਕੇ
ਜਲ ਨਿਕਸਾਇਓ ਮੱਜਨ ਕੀਏ।
ਸ੍ਰੀ ਸਤਿਗੁਰੂ ਜੀ ਨੇ ਕਿਹਾ ਪਹਿਲਾਂ ਅਸੀਂ ਇਸ਼ਨਾਨ ਕਰਾਂਗੇ, ਜਲ ਕੱਢੋ। ਜਲ ਕਢਵਾ ਕੇ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਸਣੇ ਕੇਸੀ ਇਸ਼ਨਾਨ ਕੀਤਾ ਹੈ।
ਜਪ ਜੀ ਪਾਠ ਕਰਨ ਪੁੰਨ ਲਾਗੇ,
ਤੇ ਫਿਰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਨ ਲੱਗੇ ਹਨ।
ਬੈਠੇ ਹੁਤੋ ਬਿਰਛ ਤਿਸ ਆਗੇ,
ਉੱਥੇ ਦਰਖਤ ਸੀਗਾ, ਉਹਦੇ ਥੱਲੇ ਬੈਠ ਗਏ ਹਨ।
ਕਹਿਓ ਜਬਹਿ ਹਮ ਸੀਸ ਨਿਵਾਏ,
ਉਹ ਦਰਖਤ ਥੱਲੇ ਬਹਿ ਕੇ ਕਹਿੰਦੇ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਪੂਰਾ ਕਰ ਲਵਾਂਗੇ, ਜਦੋਂ ਅਸੀਂ ਆਖਾਂਗੇ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਦੇ ਮੁਖ ਉਜਲੇ ਕੈਤੀ ਛੁੱਟੀ ਨਾਲ, ਅਸੀਂ ਦੋਵੇਂ ਹੱਥ ਜੋੜ ਕੇ ਜਦੋਂ ਸੀਸ ਨਵਾਵਾਂਗੇ,
ਤਬਹਿ ਦੇਖੋ ਤੁਮ ਤੇਗ ਚਲਾਏ,
ਤੁਸੀਂ ਉਸ ਵੇਲੇ ਸਾਡੀ ਧੌਣ ਤੇ ਤਲਵਾਰ ਦਾ ਵਾਰ ਕਰ ਦੇਣਾ ਹੈ।
ਹਿਮ ਕਹਿ ਸਤਿਗੁਰ ਤਰਵਰ ਤਰੇ,
ਇਸ ਤਰ੍ਹਾਂ ਕਹਿ ਕੇ ਪਿੱਪਲ ਦੇ ਦਰਖਤ ਥੱਲੇ ਸੱਚੇ ਪਾਤਸ਼ਾਹ ਜੀ ਸੱਜ ਗਏ।
ਬੈਠ ਅਡੋਲ ਪਾਠ ਜਪ ਕਰੇ,
ਅਡੋਲ ਹੋ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਹਨ।
ਮਕਰ ਪੰਚਮੀ ਸੁਧੀ ਪਛਾਨੋ,
ਉਸ ਦਿਨ ਸੰਮਤ 1732 ਮਗਰ ਸੁਧੀ ਪੰਚਮੀ ਦਾ ਦਿਹਾੜਾ ਸੀ।
ਸੁਰ ਗੁਰ ਵਾਰ ਤਬੈ ਪਹਿਚਾਨੋ,
ਔਰ ਸਾਧ ਸੰਗਤ ਜੀ ਜਿਹੜਾ ਦੇਵਤਿਆਂ ਦਾ ਗੁਰੂ ਹੈ ਬ੍ਰਹਸਪਤੀ, ਉਹਦਾ ਵਾਰ ਵੀਰਵਾਰ ਸੀ।
ਸੰਮਤ 1732,
ਔਰ ਸੰਮਤ 1732 ਬਿਕਰਮੀ ਤੇ 1675 ਈਸਵੀ ਸੀ।
ਭਾਣਾ ਵਰਤਾਇਓ ਜਗਦੀਸ਼ਾ,
ਸੱਚੇ ਪਾਤਸ਼ਾਹ ਜਗਤ ਦੇ ਮਾਲਕ ਜੀ ਭਾਣਾ ਵਰਤਾਉਣ ਲੱਗੇ ਹਨ।
ਸੀਸ ਦਿਓ ਪਰ ਸਿਰ ਨਾ ਦੀਨਾ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਸੱਚੇ ਪਾਤਸ਼ਾਹ ਸੀਸ ਤਾਂ ਦੇ ਦਿੱਤਾ ਹੈ ਪਰ ਆਪਣਾ ਸਿਰ ਨਹੀਂ ਦਿੱਤਾ।
ਧਰਮ ਸੋ ਰੱਖਿਓ ਸਰਬ ਪਰਵੀਨਾ,
ਪਰ ਧਰਮ ਰੱਖ ਲਿਆ। ਅੱਜ ਹਿੰਦੁਸਤਾਨ ਦੇ ਵੱਖੋ ਵੱਖ ਧਰਮਾਂ ਦੇ ਲੋਕ ਆਜ਼ਾਦੀ ਨਾਲ ਪੂਜਾ ਪਾਠ ਕਰ ਰਹੇ ਨੇ, ਭਾਵੇਂ ਜੈਨੀ ਹਨ, ਬੁੱਧੀ ਹਨ, ਹਿੰਦੂ ਹਨ, ਸਿੱਖ ਹਨ, ਉਹ ਆਪਣੇ ਆਪਣੇ ਧਰਮ ਸਥਾਨਾਂ ਤੇ ਬੜੀ ਸ਼ਾਂਤੀ ਨਾਲ ਪੂਜਾ ਪਾਠ ਕਰ ਸਕਦੇ ਹਨ। ਇਹ ਧਰਮ ਕਾਇਮ ਹੈ ਤਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਕੇ ਕਰਕੇ ਹੈ।
ਧਰਿਓ ਦੁਪਹਿਰਾ ਜਬ ਇੱਕ ਘੜੀ,
ਜਦੋਂ ਸਾਧ ਸੰਗਤ ਜੀ ਦੁਪਹਿਰਾ ਢਲਣ ਲੱਗਾ ਇੱਕ ਘੜੀ ਹੋਈ।
ਜਪ ਜੀ ਪੜਤ ਸੋ ਪੂਰੀ ਕਰੀ,
ਜਪ ਜੀ ਸਾਹਿਬ ਦਾ ਪਾਠ ਸੰਪੂਰਨ ਹੋ ਗਿਆ।
ਸਲੋਕ ਪਾਏ ਜਬ ਸੀਸ ਨਿਵਾਇਓ,
ਜਦੋਂ ਸਲੋਕ ਪੜਿਆ ਗਿਆ ਤੇ ਮਹਾਰਾਜ ਨੇ ਅਖੀਰਲੀਆਂ ਪੰਕਤੀਆਂ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਆਖ ਕੇ ਦੋਵੇਂ ਹੱਥ ਜੋੜ ਕੇ ਸੀਸ ਨਿਵਾਇਆ।
ਹੁਣ ਉੱਪਰ ਕੋ ਜਬਹਿ ਉਠਾਇਓ,
ਸੀਸ ਨਵਾ ਕੇ ਮੱਥਾ ਟੇਕ ਕੇ ਜਦੋਂ ਉੱਪਰ ਸੀਸ ਕਰਨ ਲੱਗੇ ਹਨ।
ਸੈਯਦ ਤਬਹਿ ਕਰਕੇ ਬਲ ਬਾਹੂ,
ਤਾਂ ਜਲਾਲੂਦੀਨ ਨੇ ਆਪਣੇ ਡੋਲਿਆਂ ਦੇ ਬਲ ਦੇ ਨਾਲ ਭਰਵਾਂ ਵਾਰ ਤੇਗ ਦਾ ਕਰ ਦਿੱਤਾ।
ਤੇਗ ਪ੍ਰਹਾਰ ਤਾਕ ਗਰ ਮਾਹੂ,
ਪਾਤਸ਼ਾਹ ਦੀ ਗਰਦਨ ਦੇ ਉੱਤੇ ਤੇਗ ਦਾ ਵਾਰ ਕੀਤਾ ਹੈ।
ਕਰੀ ਚਲਾਵਨ ਗਈ ਨਾ ਤਹਿਲੋ,
ਬੜੇ ਜ਼ੋਰ ਨਾਲ ਤੇਗ ਚਲਾਈ ਪਰ ਤੇਗ ਸਤਿਗੁਰਾਂ ਦੇ ਸੀਸ ਤੱਕ ਪਹੁੰਚੀ ਵੀ ਨਹੀਂ।
ਧੜ ਤੇ ਸਿਰ ਉਤਰਿਓ ਗੁਰ ਪਹਿਲੋ,
ਮਹਾਰਾਜ ਦਾ ਸੀਸ ਪਹਿਲਾਂ ਹੀ ਧੜ ਤੋਂ ਉਤਰ ਗਿਆ।
ਫੋਕੋ ਵਾਰ ਝਟਕ ਭੁਜ ਪਰੀ,
ਤਲਵਾਰ ਹੁਣ ਖਾਲੀ ਲੰਘੀ, ਕਿਉਂਕਿ ਜਦੋਂ ਝਟਕਾਉਣ ਵਾਲਾ ਵਾਰ ਮਾਰ ਕੇ ਝਟਕਾ ਕਰਦਾ, ਜੇ ਉਹਦੇ ਵਾਰ ਨਾਲ ਕੋਈ ਚੀਜ਼ ਝਟਕੀ ਹੈ ਤਾਂ ਉਹ ਵੀ ਉਹਨੂੰ ਪਤਾ ਲੱਗਦਾ, ਜੇ ਉਹਦੇ ਵਾਰ ਦੇ ਨਾਲ ਕੋਈ ਚੀਜ਼ ਨਹੀਂ ਟਕਰਾਈ ਤਾਂ ਵੀ ਉਹਦੀ ਬਾਂਹ ਨੂੰ ਮਹਿਸੂਸ ਹੁੰਦਾ। ਉਹ ਬੰਦਾ ਹੈਰਾਨ ਹੋਇਆ ਵੀ ਮੇਰੀ ਤਲਵਾਰ ਕਿਸੇ ਚੀਜ਼ ਤੇ ਵੱਜੀ ਨਹੀਂ ਹੈ।
ਲਗੀ ਨਾ ਗਰੀਬਾ ਮਹਿ ਔਰ ਧਰੀ,
ਔਰ ਉਹਨੂੰ ਪੱਕਾ ਪਤਾ ਲੱਗ ਗਿਆ ਵੀ ਮੇਰੀ ਤੇਗ ਲੱਗਣ ਤੋਂ ਪਹਿਲਾਂ ਹੀ ਕੁਛ ਹੋਇਆ ਹੈ।
ਉਡਿਓ ਸੀਸ ਹੋਏ ਅੰਤਰ ਧਿਆਨਾ,
ਸੀਸ ਅੰਤਰ ਧਿਆਨ ਹੋ ਗਿਆ ਉੱਡ ਕੇ।
ਬਹੀ ਅੰਧੇਰੀ ਧੂਲ ਮਹਾਨਾ,
ਇਕਦਮ ਬੜੀ ਤੇਜ਼ ਹਨੇਰੀ ਵਗੀ ਹੈ ਸਾਧ ਸੰਗਤ ਜੀ। ਧੂੜ ਮਿੱਟੀ ਕਣ ਕਣ ਉੱਡ ਉੱਡ ਕੇ ਨਾ ਮੋਟੇ ਮੋਟੇ ਬਜਰੀ ਦੇ ਰੇਤੇ ਦੇ ਅੱਖਾਂ ਚ ਪੈਣ ਲੱਗ ਪਏ ਹਨ।
ਸਭ ਕੇ ਮੁੰਦੇ ਬਿਲੋਚਨ ਐਸੇ,
ਐਨੀ ਤੇਜ਼ ਹਨੇਰੀ ਆਈ ਚਾਂਦਨੀ ਚੌਂਕ ਦਿੱਲੀ ਦੇ ਸਾਰੇ ਇਲਾਕਿਆਂ ਵਿੱਚ ਮਿੱਟੀ ਘੱਟਾ ਛਾ ਗਿਆ ਔਰ ਅੱਖਾਂ ਚ ਮਿੱਟੀ ਪੈ ਗਈ, ਦਿਸਦਾ ਨੀ ਕਿਸੇ ਨੂੰ।
ਕਛੂ ਬਲੋਕਿਓ ਜਾਏ ਨਾ ਜੈਸੇ,
ਕੁਛ ਵੀ ਅੱਖਾਂ ਨਾਲ ਨਹੀਂ ਦਿਖਦਾ, ਨਜ਼ਰ ਨਹੀਂ ਆਉਂਦਾ।
ਹਾਏ ਹਾਏ ਸਭ ਤੇ ਛਿਨ ਕੀਨਾ,
ਉਸ ਵੇਲੇ ਕੁੱਲ ਕਾਇਨਾਤ ਕੁੱਲ ਦੁਨੀਆਂ ਦੇ ਮੂੰਹ ਤੋਂ ਨਿਕਲਿਆ ਹਾਏ ਹਾਏ ਹਾਏ, ਹੈ 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 ਸਭ ਜਗ ਪਇਓ। ਜੈ 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 ਸੁਰ ਲੋਕ। ਹਾਂਜੀ,
ਬੜੇ ਅਪਰਾਧ ਤੁਰਕ ਪਤ ਲੀਨਾ,
ਭਾਵੇਂ ਹਿੰਦੂ ਸਨ, ਭਾਵੇਂ ਵੇਖਣ ਵਾਲੇ ਮੁਸਲਮਾਨ ਸਨ, ਭਾਵੇਂ ਕਾਜੀ ਸਨ, ਭਾਵੇਂ ਮੁਲਾਣੇ ਸਨ, ਭਾਵੇਂ ਆਪਣੇ ਸਨ, ਭਾਵੇਂ ਬੇਗਾਨੇ ਸਨ, ਸਭ ਦੇ ਅੰਤਰਾਤਮੇ 'ਚ ਆਵਾਜ਼ ਆ ਗਈ ਕਿ ਬਾਦਸ਼ਾਹ ਔਰੰਗਜ਼ੇਬ ਨੇ ਬੁਰਾ ਕਰ ਦਿੱਤਾ, ਬਹੁਤ ਮਾੜਾ ਕਰ ਬੈਠਾ ਔਰੰਗਜ਼ੇਬ।
ਤਰਕ ਉੱਠੇ ਸਭ ਕੀ ਤਬ ਛਾਤੀ,
ਉਸ ਵੇਲੇ ਤੁਰਕਾਂ ਦੀ ਜ਼ਾਲਮਾਂ ਦੀ ਛਾਤੀ ਧੜਕ ਉੱਠੀ। ਔਰੰਗਜ਼ੇਬ ਮਹਿਲਾਂ 'ਚ ਬੈਠਾ ਸੀ ਪਰ ਉੱਥੇ ਵੀ ਉਹਦਾ ਸਰੀਰ ਜਿਹੜਾ ਨਾ ਬੇਕਾਬੂ ਹੋਣ ਲੱਗ ਪਿਆ, ਤਰਲੋ ਮੱਛੀ ਹੋਣ ਲੱਗ ਪਿਆ।
ਦੇਖਿਓ ਰਿਹਦੇ ਭਾ ਬੜ ਉਤਪਾਤੀ,
ਔਰ ਉਹਦੇ ਕਾਜੀ ਮੁਲਾਣੇ, ਉਹਦੇ ਅਫਸਰ, ਉਹਦੇ ਵੱਡੇ ਛੋਟੇ ਕਰਿੰਦੇ ਸਭ ਸਮਝ ਗਏ ਵੀ ਕੋਈ ਬਹੁਤ ਵੱਡਾ ਕੰਮ ਗਲਤ ਸਾਥੋਂ ਹੋ ਗਿਆ, ਬਹੁਤ ਵੱਡਾ ਉਤਪਾਤ ਹੋਵੇਗਾ।
ਤੇ ਸਿੱਖ ਕੀ ਝੋਰੀ ਸਿਰ ਆਇਓ,
ਤੇ ਜਿਹੜੇ ਸਿੱਖ ਦੀ ਡਿਊਟੀ ਲਾਈ ਸੀ ਸੀਸ ਲਿਆਣ ਦੀ, ਉਹਦੀ ਝੋਲੀ ਚ ਪਾਈ ਜਾ ਤੇ ਇਹਦੇ ਸੀਸ ਆ ਗਿਆ।
ਤਰਸਤ ਹੋਏ ਤਿੰਨ ਭਲੇ ਛਪਾਇਓ,
ਉਹਨੇ ਡਰਦਿਆਂ ਮਹਾਰਾਜ ਦਾ ਸੀਸ ਕੋਈ ਹੋਰ ਵੇਖ ਨਾ ਲਵੇ, ਸਾਰਿਆਂ ਦੀ ਅੱਖਾਂ ਚੋਂ ਓਝਲ ਕਰ ਲਿਆ ਤੇ ਫਟਾਫਟ ਮਹਾਰਾਜ ਦਾ ਸੀਸ ਗੁਪਤ ਕਰ ਲਿਆ। ਨਿੰਮ ਦੇ ਪੱਤੇ, ਤੂਤਾਂ ਦੀ ਜੇ ਛੱਡੀਆਂ ਦੀ ਟੋਕਰੀ ਬਣੀ ਹੁੰਦੀ ਹੈ ਬੋਈਆ ਜਿਹਾ, ਉਹਦੇ ਵਿੱਚ ਪਾ ਕੇ ਉੱਤੇ ਪਾਤਸ਼ਾਹ ਦਾ ਸੀਸ ਰੱਖ ਕੇ ਉੱਤੇ ਨਿੰਮ ਦੇ ਪੱਤੇ ਪਾ ਕੇ ਤੇ ਸਾਰੇ ਪਾਸਿਓਂ ਗੁਪਤ ਕਰ ਲਿਆ।
ਹਟ ਕਿਸਹੂੰ ਕੀ ਦਿਸ਼ ਨਾ ਦੇਖਾ,
ਮੁੜ ਕੇ ਫਿਰ ਪਿਛਾਂ ਕਿਸੇ ਵੱਲ ਵੇਖਿਆ ਨੀ, ਵਾਹਦਾਈ ਉੱਥੋਂ ਚਾਲੇ ਪਾ ਗਿਆ।
ਨਿਕਸਿਓ ਪੁਰ ਤੇ ਸਿਗਰ ਬਿਸ਼ੇਖਾ,
ਬਿਜਲੀ ਦੀ ਤਰ੍ਹਾਂ ਬਿਜਲੀ ਦੀ ਫੁਰਤੀ ਨਾਲ ਗੁਰੂ ਕਾ ਸਿੱਖ ਸੀਸ ਲੈ ਉੱਡਿਆ।
ਜਿਤਕ ਬੇਗ ਬਾਪ ਮਹਿ ਬਲ ਜੇਤਾ,
ਜਿੰਨਾ ਕੁ ਉਹਦੇ ਸਰੀਰ 'ਚ ਬਲ ਸੀ, ਜਿੰਨੀ ਕੁ ਉਹਦੇ ਸਰੀਰ ਦੀ ਤਾਕਤ ਸੀ, ਉਸਨੇ ਲਾ ਦਿੱਤੀ।
ਰਮਨਿਓ ਮਾਰਗ ਮਹਿ ਕਰ ਤੇਤਾ,
ਔਰ ਬੜੀ ਫੁਰਤੀ ਨਾਲ ਚੱਲ ਪਿਆ।
ਨਿਸਬਾਸੁਰ ਮਹਿ ਕੀਨ ਪਿਆਨਾ,
ਦਿਨ ਰਾਤ ਪਿਆਨਾ ਕਰਦਾ ਹੋਇਆ ਪਹਿਲਾਂ ਬਾਗਪਤ ਰੁਕਿਆ, ਫਿਰ ਤਰਾਵੜੀ, ਫਿਰ ਅੰਬਾਲੇ ਸ਼ਹਿਰ ਦੇ ਵਿੱਚ ਗੁਰਦੁਆਰਾ ਸਤਸੰਗਤ ਸਾਹਿਬ ਜਿੱਥੇ ਬਣਿਆ ਹੋਇਆ, ਉੱਥੇ ਡਾਂਗਰੀ ਨਦੀ ਪਾਰ ਕਰਕੇ ਇੱਕ ਜੰਡ ਥੱਲੇ ਸੀਸ ਰੱਖ ਕੇ ਘੁਮਿਆਰਾਂ ਅਤੇ ਗੁਜਰਾਂ ਨੂੰ ਪੁੱਛਿਆ ਵੀ ਭਾਈ ਰਾਮਦੇਵਾ ਦਾ ਘਰ ਕਿੱਥੇ ਹੈ। ਉਹਨਾਂ ਕਿਹਾ ਤੁਅਕਲ ਸ਼ਾਹ ਦੀ ਮਸਜਿਦ ਕੋਲ। ਉੱਥੋਂ ਸੀਸ ਚੱਕ ਕੇ ਭਾਈ ਰਾਮਦੇਵਾ ਦੇ ਘਰ ਰਾਤ ਕੱਟੀ ਅਤੇ ਅਗਲਾ ਪੜਾਅ ਨਾਭਾ ਸਾਹਿਬ ਜੀਰਕਪੁਰ ਕੀਤਾ ਅਤੇ ਉਸ ਤੋਂ ਅੱਗੇ ਸ੍ਰੀ ਕੀਰਤਪੁਰ ਸਾਹਿਬ ਬੜੀ ਛੇਤੀ ਨਾਲ, ਬਸ ਘੰਟਾ ਦੋ ਘੰਟਾ ਹੀ ਆਰਾਮ ਕਰਦਾ ਸੀ ਰਾਤ ਨੂੰ, ਫਿਰ ਚੱਲ ਪੈਂਦਾ ਸੀ। ਸ੍ਰੀ ਅਨੰਦਪੁਰ ਸਾਹਿਬ ਛੇਤੀ ਤੋਂ ਛੇਤੀ ਪਹੁੰਚ ਗਿਆ।
ਨਹਿ ਬਿਸਰਾਮ ਕੀਨ ਕਿਸ ਥਾਨਾ,
ਕਿਤੇ ਰੁਕਿਆ ਨਹੀਂ, ਬਿਜਲੀ ਦੀ ਤਰ੍ਹਾਂ ਹੀ ਬਸ ਤੇਜ਼ੀ ਨਾਲ ਚੱਲਦਾ ਹੀ ਰਿਹਾ।
ਸਿਮਰਤ ਗੁਰੂ ਗਰੀਬ ਨਿਵਾਜ,
ਤੇ ਗੁਰੂ ਗਰੀਬ ਨਿਵਾਜ, ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਉਹਦੇ ਹਿਰਦੇ ਵਿੱਚ ਸੀ।
ਰੱਖੋ ਨਿਜ ਦਾਸਨ ਕੀ ਲਾਜ,
ਇਹ ਸਤਿਗੁਰੂ ਜੀ ਆਪਣੇ ਦਾਸਾਂ ਦੀ ਲਾਜ ਰੱਖ ਲਓ, ਇਹ ਸੀਸ ਮੈਂ ਸ੍ਰੀ ਕਲਗੀਧਰ ਪਾਤਸ਼ਾਹ ਦੇ ਕੋਲ ਪਹੁੰਚਾ ਦਿਆਂ, ਇਹ ਮੇਰੇ ਤੇ ਕਿਰਪਾ ਕਰ ਦਿਓ।
ਨਿਕਸ ਗਯੋ ਪੁਰ ਤੇ ਸਿੱਖ ਜਬੈ,
ਗੁਰੂ ਕਾ ਸਿੱਖ ਸੀਸ ਲੈ ਕੇ ਦਿੱਲੀਓਂ ਨਿਕਲ ਗਿਆ।
ਵਹੀ ਅੰਧੇਰੀ ਮਿਟ ਗਈ ਤਬੈ,
ਜਿਹੜੀ ਅੰਧੇਰੀ ਚੱਲੀ ਸੀ ਉਹ ਸ਼ਾਂਤ ਹੋ ਗਈ।
ਧਰ ਪਰ ਧਰ ਸਭ ਨਰਨ ਨਿਹਾਰਾ,
ਹੁਣ ਵੇਖਣ ਵਾਲਿਆਂ ਦੀਆਂ ਅੱਖਾਂ ਖੁੱਲੀਆਂ। ਕੱਲਾ ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਪਿਆ ਸੀ।
ਨਹੀਂ ਸੀਸ ਲੱਖ ਕੈ ਡਰ ਧਾਰਾ,
ਪਰ ਸੀਸ ਹੈ ਨਹੀਂ, ਇਸ ਕਰਕੇ ਸਭ ਡਰ ਕੇ ਭੈ ਭੀਤ ਹੋ ਰਹੇ ਸਨ। ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੇ ਹਿੰਦੁਸਤਾਨ ਦੀਆਂ ਮਰੀਆਂ ਜ਼ਮੀਰਾਂ ਜਗਾ ਦਿੱਤੀਆਂ। ਬੜੇ ਬੜੇ ਜੰਗੀ ਸੂਰਮੇ ਯੋਧੇ, ਹਾਥੀਆਂ ਦੇ ਮੱਥੇ ਪਾੜਨ ਵਾਲੇ ਬੱਬਰ ਸ਼ੇਰ ਪੈਦਾ ਕਰ ਦਿੱਤੇ। ਉਹ ਖਾਲਸਾ ਪੈਦਾ ਕਰ ਦਿੱਤਾ ਜਿਸ ਨੇ ਸਾਧ ਸੰਗਤ ਜੀ 700 ਸਾਲ ਦੀ ਗੁਲਾਮੀ ਦੇ ਸੰਗਲ ਤੋੜ ਦਿੱਤੇ, ਮੁਗਲਾਂ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰ ਸਿੱਟ ਦਿੱਤੀਆਂ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਕ੍ਰਿਸ਼ਮਾ ਸੀ, ਇਹ ਉਹਨਾਂ ਦੀ ਸ਼ਹਾਦਤ ਦੀ ਕਰਾਮਾਤ ਸੀ। ਅੱਜ ਵੀ ਜਾਰਾ ਹੈ, ਰਹਿੰਦੀ ਦੁਨੀਆਂ ਤੱਕ ਉਹ ਰਹੇਗੀ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਕਾਰਾ ਵਜਾਵੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭਾਵੇ, ਨਿਹਾਲ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।